ਛੇਵਾਂ ਮਹੀਨਾ ਭਾਦੋਂ ਦਾ, ਆਓ ਇਸ ਮਹੀਨੇ ਤੇ ਪਾਠ ਸਰਵਣ ਕਰੀਏ। ਭਾਦੋਂ ਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲੈ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉਂ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋਂ ਹੋਆ ਸੇਤ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਭਾਦੋਏ ਭਾਦੋਂ ਦੇ ਮਹੀਨੇ ਵਿੱਚ ਭਰਮ ਮੰਮੇ ਨੂੰ ਸਿਆਰੀ ਭਟਕਣਾ ਵਿੱਚ, ਭੁਲਾਣੀਆਂ ਭੁੱਲੀ ਰਹਿੰਦੀ ਹੈ, ਕੁਰਾਹੇ ਪੈ ਜਾਂਦੀ ਹੈ, ਜ਼ਿੰਦਗੀ ਦੇ ਸਹੀ ਰਾਹ ਤੋਂ ਖੁੰਝ ਜਾਂਦੀ ਹੈ, ਜ਼ਿੰਦਗੀ ਵਿੱਚ ਗੁੰਮਰਾਹ ਹੋ ਜਾਂਦੀ ਹੈ। ਦੂਜਾ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਨਾਲ, ਭਾਵ ਹੈ ਮਾਇਆ ਨਾਲ ਜਾਂ ਸੰਸਾਰ ਨਾਲ, ਕਿਉਂਕਿ ਪ੍ਰਭੂ ਜੀ ਤੋਂ ਛੁੱਟ ਬਾਕੀ ਸਭ ਮਾਇਆ ਹੈ। ਇਹ ਦਿਸਦਾ ਜਗਤ ਅਤੇ ਇਸ ਵਿੱਚ ਉਹ ਸਭੋ ਕੁਛ ਜੋ ਪ੍ਰਭੂ ਜੀ ਤੋਂ ਦੂਰੀ ਤੇ ਲੈ ਜਾਂਦਾ ਹੈ, ਉਹ ਸਭੋ ਮਾਇਆ ਹੈ। ਹੇਤ ਪਿਆਰ, ਭਾਦੋਂ ਮਹੀਨੇ ਦੇ ਹੁੰਮ ਅਤੇ ਤ੍ਰਾਟਕੇ ਵਿੱਚ ਜਿਵੇਂ ਮਨੁੱਖ ਬਹੁਤ ਘਬਰਾਉਂਦਾ ਹੈ, ਤਿਵੇਂ ਹੀ ਭਾਈ ਪ੍ਰਭੂ ਜੀ ਨੂੰ ਭੁਲਾ ਕੇ ਜਿਹੜੇ ਬੰਦੇ ਮਾਇਆ ਨਾਲ ਪਿਆਰ ਪਾਉਂਦੇ ਹਨ, ਉਹ ਵੀ ਠੀਕ ਜੀਵਨ ਰਾਹ ਤੋਂ ਭਟਕ ਕੇ ਘਬਰਾਹਟ ਬੇਚੈਨੀ ਤੇ ਦੁੱਖ ਵਿੱਚ ਪੈਂਦੇ ਹਨ। ਭਾਦੋਂ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਤੋ ਭਾਈ ਜੋ ਜੀ ਪ੍ਰਭੂ ਜੀ ਨੂੰ ਭੁਲਾ ਕੇ ਮਾਇਆ ਨਾਲ ਪਿਆਰ ਪਾਉਂਦੇ ਨੇ, ਉਹ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਣਾ ਵਿੱਚ ਪੈ ਜਾਂਦੇ ਨੇ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਸ਼ਿੰਗਾਰ ਕਰਮ ਧਰਮ ਦੇ ਕੰਮ ਤੇ ਕਰਮ ਕਾਂਡਾਂ ਨੂੰ ਸ਼ਿੰਗਾਰ ਆਖਿਆ ਹੈ। ਪ੍ਰਭੂ ਪ੍ਰੇਮ ਤੋਂ ਛੁੱਟ ਹੋਰ ਅਨੇਕਾਂ ਕੀਤੇ ਗਏ ਪੁੰਨ ਦਾਨ ਅਤੇ ਕਰਮ ਕਾਂਡ, ਇਹ ਸਭ ਸ਼ਿੰਗਾਰ ਹਨ। ਕਾਰਜ ਕੇਤ ਕਿਸੇ ਕੰਮ, ਕਾਰਜ ਨਾਹੀ ਕੇਤ ਕਿਸੇ ਕੰਮ ਨਹੀਂ, ਆਤਮਾ ਦੇ ਕਿਸੇ ਕੰਮ ਨਹੀਂ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਭਾਈ ਪ੍ਰਭੂ ਜੀ ਨੂੰ ਭੁਲਾ ਕੇ ਉਸ ਦੀ ਸਿਮਰਨ ਬੰਦਗੀ ਅਤੇ ਯਾਦ ਭੁਲਾ ਕੇ ਕੋਈ ਆਪਣੀ ਜ਼ਿੰਦਗੀ ਵਿੱਚ ਪੁੰਨਾਂ ਦਾਨਾਂ ਅਤੇ ਧਰਮ ਕਰਮਾਂ ਦੇ ਲੱਖਾਂ ਸ਼ਿੰਗਾਰ ਬਣਾ ਲਵੇ, ਇਹ ਸਭ ਅੱਗੇ ਜਾ ਕੇ ਉਸਦੀ ਆਤਮਾ ਦੇ ਕਿਸੇ ਕੰਮ ਨਹੀਂ ਆਉਂਦੇ। ਇਸ ਪੰਕਤੀ ਦਾ ਭਾਵ ਫੇਰ ਸਮਝ ਲਵੋ। ਪ੍ਰਭੂ ਪ੍ਰੇਮ ਤੋਂ ਛੁੱਟ ਬੰਦੇ ਦੇ ਪੁੰਨ ਦਾਨ ਵਗੈਰਾ ਦੇ ਕਰਮ ਮੁਕਤੀ ਫਲ ਨਹੀਂ ਦਿਵਾ ਸਕਦੇ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਪ੍ਰੇਤ ਯਾਨੀ ਕਿ ਪੂਤਨਾ, ਜਿਸ ਪਰਿਵਾਰ ਖਾਤਰ ਮਾਇਆ ਦੀ ਭਟਕਣਾ ਵਿੱਚ ਡੂੰਘੇ ਖੁੱਭ ਜਾਈਦਾ ਹੈ, ਉਹੀ ਪਰਿਵਾਰ ਸਰੀਰ ਦੇ ਬਿਨਸਨ ਤੇ ਪ੍ਰੇਤ ਕਹਿ ਕਹਿ ਕੇ ਪੁਕਾਰਦਾ ਹੈ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ, ਉਸ ਵੇਲੇ ਸਾਰੇ ਅੰਗ ਸਾਕ ਪਈ ਲੋਥ ਨੂੰ ਅਪਵਿੱਤਰ ਅਤੇ ਭੂਤਨਾ ਸਮਝਣ ਲੱਗ ਪੈਂਦੇ ਨੇ। ਉਹੀ ਬੰਦਾ ਜਦੋਂ ਜ਼ਿੰਦਾ ਸੀ ਘਰ ਦੀ ਰੌਣਕ ਸੀ, ਹੁਣ ਮਰ ਕੇ ਪਾਰ ਬਣ ਗਿਆ। ਇਸ ਦੇਸ਼ ਵਿੱਚ ਤਾਂ ਬਾਡੀ ਡਿਸਪੋਜ਼ਲ ਦਾ ਸਿਲਸਿਲਾ ਕੁਛ ਹੋਰ ਹੈ, ਪਰ ਦੇਸ਼ ਵਿੱਚ ਤਾਂ ਸ਼ਾਮਾਂ ਢਲਣ ਤੋਂ ਪਹਿਲਾਂ ਪਹਿਲਾਂ ਦੇਹ ਦਾ ਅੰਤਮ ਸੰਸਕਾਰ ਹੋ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ। ਛੇਤੀ ਲੈ ਚੱਲੋ, ਛੇਤੀ ਲੈ ਚੱਲੋ ਦੀ ਧੁਨੀ ਚੱਲ ਪੈਂਦੀ ਹੈ। ਜਦੋਂ ਤੱਕ ਕਿਰਿਆ ਕਰਮ ਹੋ ਨਹੀਂ ਜਾਂਦਾ, ਮ੍ਰਿਤਕ ਸਰੀਰ ਦਾ ਸਿਰ ਤੇ ਬੋਝ ਤੇ ਫਿਕਰ ਮੰਨਿਆ ਜਾਂਦਾ ਹੈ। ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਪੇਤ, ਪਕੜ ਅੜਾੜੇ ਨੂੰ ਸਿਆਰੀ, ਪਕੜ ਕੇ ਚਲਾਇਨ ਨੰਨੇ ਨੂੰ ਸਿਆਰੀ, ਅੱਗੇ ਲਾ ਲੈਂਦੇ ਹਨ, ਮੂਹਰੇ ਲਾ ਲੈਂਦੇ ਹਨ। ਦੂਤ ਜਮ ਜਮ ਦੂਤ, ਧਰਮਰਾਜ ਦੇ ਦੂਤ, ਕਲਪਿਤ ਧਰਮਰਾਜ ਦੇ ਕਲਪਿਤ ਦੂਤ। ਧਰਮਰਾਜ ਅਤੇ ਉਸਦੇ ਦੂਤ ਇੱਕ ਅਲੰਕਾਰ ਹੈ, ਜਿਵੇਂ ਪਾਰਸ, ਕਲਪਤਰੂ, ਕਾਮਤੇਨ, ਸਵਾਂਤੀ ਬੂੰਦ, ਇਹ ਸਭ ਹੋਂਦ ਵਿੱਚ ਨਹੀਂ ਹਨ, ਕੇਵਲ ਬਾਣੀ ਵਿੱਚ ਕਾਵਿਕ ਅਲੰਕਾਰ ਹੈ। ਤਿਵੇਂ ਧਰਮਰਾਜ ਅਤੇ ਉਸਦੇ ਦੂਤ ਵੀ ਅਲੰਕਾਰ ਹਨ। ਇਹਨਾਂ ਦੋ ਦੂਤਾਂ ਦੇ ਨਾਮਾਂ ਦਾ ਜ਼ਿਕਰ ਵੀ ਬਾਣੀ ਵਿੱਚ ਆਉਂਦਾ ਹੈ, ਚਿੱਤਰ ਅਤੇ ਗੁਪਤ। ਹੁਣ ਜ਼ਰਾ ਕੁ ਧੀਰਜ ਨਾਲ ਸੋਚੋ, ਕੁੱਲ ਸੰਸਾਰ ਵਿੱਚ ਕਿਸੇ ਇੱਕ ਪਲ ਕਿੰਨੀਆਂ ਕੁ ਮੌਤਾਂ ਹੁੰਦੀਆਂ ਹੋਣਗੀਆਂ, ਕਿੰਨੀਆਂ ਕੁ ਆਤਮਾਵਾਂ ਇੱਕ ਪਲ ਵਿੱਚ ਇਸ ਧਰਤੀ ਤੋਂ ਕੂਚ ਕਰਦੀਆਂ ਹਨ, ਅਤੇ ਕੁੱਲ ਸ੍ਰਿਸ਼ਟੀ ਵਿੱਚ ਨਾ ਜਾਣੇ ਕਿਤਨੀਆਂ ਕੁ ਧਰਤੀਆਂ ਨੇ ਜਿੱਥੇ ਜੀਵਾਂ ਦੀ ਵਸੋਂ ਹੈ ਅਤੇ ਮੌਤ ਹੁੰਦੀ ਹੋਵੇਗੀ। ਸੋ ਕੁੱਲ ਸ੍ਰਿਸ਼ਟੀ ਦਾ ਹਿਸਾਬ ਜੇ ਕਰੀਏ ਤਾਂ ਨਾ ਜਾਣੇ ਕਿੰਨੇ ਕੁ ਜੀਵ ਮਰਦੇ ਹੋਣਗੇ ਇੱਕ ਪਲ ਵਿੱਚ। ਇਹਨਾਂ ਸਾਰੀਆਂ ਰੂਹਾਂ ਨੂੰ ਲੈ ਜਾਣ ਲਈ ਤਾਂ ਦੋ ਦੂਤ, ਚਿੱਤਰ ਅਤੇ ਗੁਪਤ ਕਾਫੀ ਨਹੀਂ। ਜਿਵ ਦੂਤਾਂ ਦੀ ਤਕੜੀ ਫੌਜ ਚਾਹੀਦੀ ਹੈ, ਧਰਮਰਾਜ ਵੀ ਕਾਫੀ ਨਹੀਂ, ਕਈ ਧਰਮਰਾਜ ਹੋਣੇ ਜ਼ਰੂਰੀ ਹਨ, ਨਹੀਂ ਤਾਂ ਉਤਲੀ ਕਚਹਿਰੀ ਵਿੱਚ ਕਰਮਾਂ ਦਾ ਹਿਸਾਬ ਕਿਤਾਬ ਦੇਣ ਵਾਲੀਆਂ ਰੂਹਾਂ ਦੀ ਬੇਅੰਤ ਲੰਮੀ ਕਿਉਂ ਲੱਗਦੀ ਹੋਵੇਗੀ। ਦਰਅਸਲ ਭਾਈ, ਮੌਤ ਦੇ ਪਾਰਲੇ ਬੰਨੇ ਕੀ ਹੈ ਇਹ ਤਾਂ ਪਾਰ ਬ੍ਰਹਮ ਹੀ ਜਾਣਦਾ ਹੈ, ਪਰ ਗੁਰਬਾਣੀ ਦਾ ਗਹਿਰਾ ਅਭਿਆਸ ਕਰਦਿਆਂ ਇਹ ਗੱਲ ਸਮਝ ਆਉਂਦੀ ਹੈ ਕਿ ਆਤਮਾ ਸਰੀਰ ਵਿੱਚ ਰਹਿ ਕੇ ਹੀ ਦੁੱਖ ਸੁੱਖ ਪਾਉਂਦੀ ਹੈ। ਇੱਕ ਪਾਸੇ ਦੀਵਾ ਬੁੱਝਦਾ ਹੈ, ਦੂਜੇ ਪਾਸੇ ਜਗ ਪੈਂਦਾ ਹੈ। ਇੱਕ ਸਰੀਰ ਤੋਂ ਜੋਤ ਨਿਕਲਦੀ ਹੈ, ਕੀਤੇ ਕਰਮਾਂ ਅਨੁਸਾਰ ਕਿਸੇ ਗਰਭ ਵਿੱਚ ਜੋਤ ਨਵੇਂ ਸਰੀਰ ਅੰਦਰ ਪ੍ਰਵੇਸ਼ ਕਰਦੀ ਹੈ। ਸਰੀਰ ਮਨੁੱਖਾ ਜਾਂ ਕਿਸੇ ਹੋਰ ਜੂਨ ਦਾ, ਇਹ ਕੀਤੇ ਕਰਮਾਂ ਤੇ ਮੁਨਸਰ ਹੈ। ਕਿਸ ਥਾਂ ਜਨਮ, ਕਿਹੜੀਆਂ ਸੰਜੋਗਾਂ ਤੇ ਹਾਲਤਾਂ ਵਿੱਚ, ਸਭ ਕੀਤੇ ਕਰਮਾਂ ਤੇ ਮੁਨਸਰ ਹੈ। ਕਿਸ ਭਾਂਤੀ ਦਾ ਜਨਮ ਹੈ, ਕਸ਼ਟ ਜੂਨੀ ਵਾਲਾ, ਸੁਖੈਨ ਜੂਨ, ਇਹ ਸਭ ਕਰਮਾਂ ਤੇ ਨਿਬੜਦਾ ਹੈ। ਕਰਮਾਂ ਅਨੁਸਾਰ ਜੋਨ, ਇਹ ਧਰਮਰਾਜ ਦਾ ਨਿਆਂ ਹੈ। ਕਸ਼ਟ ਜੋਨ ਵਿੱਚ ਦੁੱਖਾਂ ਦਾ ਸਹਿਣਾ, ਇਹ ਜਮਾਂ ਤੋਂ ਮਿਲੀ ਸਜ਼ਾ ਸਮਝੋ। ਇਸ ਪੰਕਤੀ ਵਿੱਚ ਵਿਚਾਰ ਇਸ ਤਰ੍ਹਾਂ ਹੈ, ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਪੇਟ, ਜਮਦੂਤ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲੈਂਦੇ ਹਨ। ਔਰ ਕਿੱਥੇ ਲੈ ਜਾਂਦੇ ਨੇ ਆਤਮਾ ਨੂੰ, ਇਸਦਾ ਪੇਤ ਕਿਸੇ ਪਿੱਛੇ ਰਹਿ ਗਏ ਸੰਸਾਰੀਆਂ ਨੂੰ ਨਹੀਂ ਲੱਗਦਾ। ਪਾਪ ਸਿਰਫ ਇੰਨਾ ਕੁ ਹੀ ਹੈ ਕਿ ਜਿੰਦ ਮਰਨ ਵਾਲਿਆਂ ਦੀ ਕਿੱਥੇ ਚਲੇ ਗਈ, ਇਸਦਾ ਪੇਤ ਪਿੱਛੇ ਪਰਿਵਾਰ ਨੂੰ, ਸਾਕ ਸੰਬੰਧੀਆਂ ਨੂੰ, ਦੋਸਤ ਮਿੱਤਰਾਂ ਨੂੰ ਨਹੀਂ ਲੱਗਦਾ। ਮੌਤ ਇੱਕ ਅਚੰਬਾ ਹੈ, ਮੌਤ ਦੇ ਪਰਦੇ ਪਿੱਛੇ ਕੀ ਹੈ ਇਸਦਾ ਪੇਤ ਕਿਸੇ ਨੂੰ ਨਹੀਂ। ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉਂ ਲੱਗਾ ਹੇਤ, ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਸੀ, ਹੁਣ ਉਹ ਇੱਕ ਪਲ ਵਿੱਚ ਹੀ ਚੱਲਣਹਾਰ ਦਾ ਸਾਥ ਛੱਡ ਜਾਂਦੇ ਨੇ। ਭਾਵ ਸਿਰਫ ਇੰਨਾ ਕੁ ਹੈ ਕਿ ਮੌਤ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ ਅਤੇ ਸਭੇ ਨਜ਼ਦੀਕੀ ਬੇਵਸ ਹੋ ਜਾਂਦੇ ਹਨ। ਹੱਥ ਮਰੋੜੈ ਤਨ ਕਪੈ ਸਿਆਹੋਂ ਹੋਵਾ ਸੇਤ, ਹੱਥ ਮਰੋੜੈ ਮਰਨ ਵਾਲੇ ਪ੍ਰਾਣੀ ਦੇ ਹੱਥ ਮੁੜ ਮੁੜ ਜਾਂਦੇ ਹਨ। ਭਾਵ ਔਖਾ ਹੁੰਦਾ ਹੈ, ਤਨ ਕਪੈ ਤਨ ਕਪੀਦਾ ਹੈ, ਤਨ ਨੂੰ ਤਕਲੀਫ ਹੁੰਦੀ ਹੈ। ਸਿਆਹੋਂ ਬਾਡੀ ਦੇ ਨੋਰਮਲ ਰੰਗ ਤੋਂ ਜੀਵ ਦੇ ਸਰੀਰ ਦਾ ਜੋ ਰੰਗ ਹੁੰਦਾ ਹੈ ਉਸ ਰੰਗ ਤੋਂ ਬਦਲ ਕੇ ਹੋਵਾ ਸਿਹਤ ਚਿੱਟਾ ਪੈ ਜਾਂਦਾ ਹੈ। ਕਿਉਂ ਹੀ ਮ੍ਰਿਤਕ ਸਰੀਰ ਵਿੱਚ ਖੂਨ ਦਾ ਦੌਰਾ ਬੰਦ ਹੁੰਦਾ ਹੈ, ਸਰੀਰ ਦਾ ਰੰਗ ਬਦਲ ਕੇ ਚਿੱਟਾ ਪੈ ਜਾਂਦਾ ਹੈ। ਪਰਿਵਾਰ ਦੋਸਤ ਮਿੱਤਰ ਦੇਖ ਰਹੇ ਨੇ ਚੱਲਣਹਾਰ ਦੇ ਸਰੀਰ ਨੂੰ, ਅਤੇ ਚੱਲਣਹਾਰ ਦਾ ਸਰੀਰ ਹੱਥ ਮਰੋੜ ਹੈ, ਤਨ ਕਪੈ ਸਿਆਹੋ ਹੋਵਾ ਸੇਤ। ਚੱਲਣਹਾਰ ਦਾ ਸਰੀਰ ਦੁੱਖ ਵਿੱਚ ਹੈ, ਹੱਥ ਮੁੜ ਮੁੜ ਜਾ ਰਹੇ ਹਨ, ਹੱਥਾਂ ਨੂੰ ਕੜਵੱਲ ਪੈ ਰਹੇ ਹਨ, ਤਨ ਮਾਨੋ ਕੰਬ ਰਿਹਾ ਹੈ ਤਕਲੀਫ ਵਿੱਚ, ਸਰੀਰ ਦੀ ਰੰਗਣ ਵੀ ਬਦਲ ਗਈ ਹੈ, ਸਰੀਰ ਦਾ ਪਹਿਲੇ ਵਾਲਾ ਰੰਗ ਨਹੀਂ ਰਿਹਾ, ਚਿੱਟਾ ਪੈ ਗਿਆ ਹੈ। ਹੱਥ ਮਰੋੜ ਹੈ, ਤਨ ਕਪੈ ਸਿਆਹੋ ਹੋਆ ਸੇਤ, ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਜੇ ਕੋਈ ਅੰਤ ਸਮੇਂ ਦੁੱਖ ਪਾ ਰਿਹਾ ਹੈ ਅਤੇ ਅਗਾਂਹ ਦਾ ਮਾਰਗ ਦੁਖਦਾਈ ਜਾਪ ਰਿਹਾ ਹੈ, ਤਾਂ ਭਾਈ ਕੋਈ ਹੁਣ ਕੀ ਕਰ ਸਕਦਾ ਹੈ? ਜੀਵਨ ਤਾਂ ਕਰਮਾਂ ਦੀ ਖੇਡ ਹੈ, ਜਿਹਾ ਬੀਜ ਬੀਜਿਆ ਸੀ ਤਿਹਾ ਹੁਣ ਵੱਢੇਗਾ। ਇਹ ਸਰੀਰ ਭਾਈ ਮਨੁੱਖ ਦੇ ਕਰਮਾਂ ਦੀ ਖੇਡ ਹੈ, ਕਰਮਾਂ ਸੰਦੜਾ ਖੇਤ। ਜੋ ਕੁਛ ਮਨੁੱਖ ਇਸ ਵਿੱਚ ਬੀਜਦਾ ਹੈ ਉਹ ਫਸਲ ਵੱਢਦਾ ਹੈ। ਜਿਹਾ ਬੀਜ ਸੋ ਲੁਣੈ, ਭਾਵ ਹੈ ਜਿਹੇ ਕਰਮ ਕੋਈ ਕਰਦਾ ਹੈ ਤਿਹਾ ਫਲ ਉਹ ਪਾ ਲੈਂਦਾ ਹੈ। ਜਿਹਾ ਬੀਜ ਸੋ ਲੁਣੈ ਕਰਮਾਂ ਸੰਦੜਾ ਖੇਤ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਹੇ ਨਾਨਕ, ਪਰ ਜਿਹੜੇ ਜੀ ਪ੍ਰਭੂ ਜੀ ਦੀ ਸ਼ਰਨ ਆ ਜਾਂਦੇ ਹਨ, ਪ੍ਰਭ ਜੀ ਉਹਨਾਂ ਨੂੰ ਆਪਣੇ ਚਰਨਾਂ ਰੂਪੀ ਜਹਾਜ਼ ਦੇ ਦਿੰਦੇ ਹਨ ਤਾਂ ਜੋ ਉਹ ਸੰਸਾਰ ਸਾਗਰ ਤੋਂ ਸੌਖਿਆਂ ਪਾਰ ਹੋ ਜਾਣ। ਸੇ ਪਾਦੋਂ ਨਰਕ ਨਾ ਪਾਈਐ ਗੁਰੂ ਰੱਖਣ ਵਾਲਾ ਹੇਤ। ਪਾਈਐ ਪਾਏ ਜਾਂਦੇ ਤੱਕੇ ਜਾਂਦੇ, ਸੇ ਪਾਦੋਂ ਨਰਕ ਨਾ ਪਾਈਐ। ਪਾਦੋਂ ਦੇ ਮਹੀਨੇ ਵਿੱਚ ਉਹ ਜੀਵ ਨਰਕ ਵਿੱਚ ਨਹੀਂ ਤੱਕੇ ਜਾਂਦੇ। ਗੁਰੂ ਰੱਖਣ ਵਾਲਾ ਹੇਤ, ਹੇਤ ਦਾ ਅਰਥ ਹੁੰਦਾ ਹੈ ਪਿਆਰ, ਪਰ ਇੱਥੇ ਹੇਤ ਤੋਂ ਭਾਵ ਹੈ ਹੇਤੂ, ਪਿਆਰ ਕਰਨ ਵਾਲਾ। ਗੁਰੂ ਰੱਖਣ ਵਾਲਾ ਹੇਤ, ਸੇ ਪਾਦੋਂ ਨਰਕ ਨਾ ਪਾਈਐ ਗੁਰੂ ਰੱਖਣ ਵਾਲਾ ਹੇਤ। ਤੋ ਭਾਈ ਉਹ ਜੀਵ ਨਰਕ ਵਿੱਚ ਨਹੀਂ ਧੱਕੇ ਜਾਂਦੇ ਜਿਨ੍ਹਾਂ ਦਾ ਰਖਵਾਲਾ ਗੁਰੂ ਹੇਤੂ ਹੋ ਜਾਂਦਾ ਹੈ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਪਾਦੋਂ ਹੀ ਨਰਕ ਨਾ ਪਾਈਐ ਗੁਰੂ ਰੱਖਣ ਵਾਲਾ ਹੇਤ। ਜਿਨ੍ਹਾਂ ਦਾ ਰਖਵਾਲਾ ਅਤੇ ਹੇਤੂ ਗੁਰੂ ਹੋ ਜਾਏ ਉਹ ਨਰਕ ਵਿੱਚ ਨਹੀਂ ਪਾਏ ਜਾਂਦੇ, ਕਿਉਂਕਿ ਉਸ ਪੂਰਨ ਗੁਰੂ ਦੀ ਕਿਰਪਾ ਪਾ ਕੇ ਉਹ ਪ੍ਰਭੂ ਦੀ ਸ਼ਰਨ ਯਾਨੀ ਕਿ ਪ੍ਰੋਟੈਕਸ਼ਨ ਵਿੱਚ ਆ ਜਾਂਦੇ ਹਨ। ਗੁਰੂ ਉਹਨਾਂ ਨੂੰ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ, ਉਹਨਾਂ ਦੇ ਸਭੋ ਕਰਮਾਂ ਦੇ ਲੇਖੇ ਨਿਬੜੇ ਸਮਝੋ। ਤੋ ਭਾਈ ਪਾਦੋਂ ਦਾ ਮਹੀਨਾ ਹੈ ਤਾਂ ਪਾਵਸ ਦਾ ਹੀ, ਪਰ ਵੱਟ ਅਤੇ ਘਬਰਾਹਟ ਲਈ ਮਸ਼ਹੂਰ ਹੈ। ਸੋ ਇਸ ਮਹੀਨੇ ਵਿੱਚ ਉਸ ਵਿਛੜੇ ਜੀਵ ਦਾ ਜ਼ਿਕਰ ਹੈ ਜੋ ਜ਼ਿੰਦਗੀ ਵਿੱਚ ਲਾਪਰਵਾਹ ਰਿਹਾ ਅਤੇ ਮਾਇਆ ਵਿੱਚ ਖੁੱਭਾ ਰਿਹਾ, ਉਸਦੇ ਅੰਤ ਸਮੇਂ ਦੀ ਮਾੜੀ ਹਾਲਤ ਦਾ ਜ਼ਿਕਰ ਹੈ। ਅੰਤਲੀਆਂ ਪੰਕਤੀਆਂ ਵਿੱਚ ਭੁੱਲੇ ਹੋਏ ਜੀਵਾਂ ਤਾਈਂ ਪੰਚਮ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਭਾਈ ਗੁਰੂ ਦਾ ਪੱਲਾ ਫੜੋ, ਗੁਰੂ ਦੀ ਪ੍ਰਸੰਨਤਾ ਪਾਓ, ਗੁਰੂ ਦੀ ਪ੍ਰਸੰਨਤਾ ਨਾਲ ਪ੍ਰਭੂ ਜੀ ਦੀ ਸ਼ਰਨ ਮਿਲ ਜਾਏਗੀ। ਬਸ ਪ੍ਰਭੂ ਸ਼ਰਨ ਮਿਲਦਿਆਂ ਫਿਰ ਕੁਝ ਹੋਰ ਪਾਉਣ ਜੋਗਾ ਬਚਦਾ ਹੀ ਨਹੀਂ। ਇਹ ਸ਼ਰਨ ਹੀ ਕਰਮਾਂ ਦੇ ਲੇਖੇ ਮੁਕਾਉਂਦੀ ਹੈ, ਇਹ ਸ਼ਰਨ ਹੀ ਮੁਕਤੀ ਹੈ। ਸੱਤਵਾਂ ਮਹੀਨਾ ਅੱਸੂ, ਅੱਸੂਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰੀ ਜਾਏ, ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕਹਿ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ, ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ, ਆਪ ਤਿਆਗ ਬਿਨਤੀ ਕਰੈਂ, ਲਿਹੋ ਪ੍ਰਭੂ ਲੜ ਲਾਏ, ਜੋ ਹਰਿਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ, ਪ੍ਰਭਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਅੱਸੂ ਸੁਖੀ ਵਸੰਦੀਆਂ, ਜਿੰਨਾ ਮਾਇਆ ਹਰੀ ਰਾਏ, ਪ੍ਰਭਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਅੱਸੂ ਸੁਖੀ ਵਸੰਦੀਆਂ, ਜਿੰਨਾ ਮਾਇਆ ਹਰੀ ਰਾਏ। ਸਾਉਣ ਅਤੇ ਭਾਦੋਂ, ਇਹ ਦੋ ਮਹੀਨੇ ਪਾਵਸ ਦੇ ਹੁੰਦੇ ਹਨ, ਵਰਖਾ ਰੁੱਤ ਦੇ। ਪਰ ਭਾਦੋਂ ਦਾ ਮਹੀਨਾ ਅਮੂਮਨ ਹੁੰਮ ਅਤੇ ਵੱਟ ਦੇ ਕਾਰਨ ਬੜਾ ਅਨਕੰਫਰਟੇਬਲ ਹੁੰਦਾ ਹੈ। ਭਾਦੋਂ ਦਾ ਮਹੀਨਾ ਲੰਘ ਜਾਣ ਪਿੱਛੋਂ ਅੱਸੂ ਦੀ ਰੁੱਤ ਬੜੀ ਸੋਹਣੀ ਅਤੇ ਮਿੱਠੀ ਜਾਪਦੀ ਹੈ। ਇਸ ਮਹੀਨੇ ਵਿੱਚ ਉਸ ਜਗਿਆਸੂ ਦਾ ਜ਼ਿਕਰ ਹੈ ਜੋ ਬਿਰਹਾ ਅਵਸਥਾ ਵਿੱਚ ਹੈ, ਪ੍ਰਭੂ ਵਿਛੋੜੇ ਦੀ ਕਰਖ ਕਲੇਜੇ ਵਿੱਚ ਲੱਗ ਗਈ ਹੈ, ਦਰਸ਼ਨਾਂ ਦੀ ਪਿਆਸ ਅਤੇ ਮਿਲਾਪ ਦੀ ਸਦਰ ਇਸ ਕਦਰ ਵੱਧ ਗਈ ਹੈ ਕਿ ਇੱਕੋ ਇੱਕ ਮੰਗ ਹੈ, ਕੋਈ ਮਿਲਾਪ ਦਾ ਰਾਹ ਦੱਸੇ, ਕਿਵੇਂ ਅੰਦਰਲੀ ਪਿਆਸ ਬੁਝੇ। ਅੱਸੂ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰੀ ਜਾਏ, ਅੱਸੂ ਨੰਨੇ ਨੂੰ ਸਿਆਰੀ। ਅੱਸੂ ਦੇ ਮਹੀਨੇ ਵਿੱਚ ਉਮਾਹੜਾ ਚਸ਼ਮੇ ਵਾਂਗੂ ਫੁੱਟ ਪਿਆ ਹੈ, ਪ੍ਰੇਮ ਉਮਾਹੜਾ ਹਿਰਦੇ ਵਿੱਚ ਪ੍ਰਭੂ ਪ੍ਰੇਮ ਦਾ ਚਸ਼ਮਾ ਫੁੱਟ ਪਿਆ ਹੈ। ਅੱਸੂ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰੀ ਜਾਏ, ਪਾਦੋਂ ਦੇ ਹੁੰਮ ਤੇ ਤ੍ਰਾਟਕੇ ਪਿੱਛੋਂ ਅੱਸੂ ਦੀ ਮਿੱਠੀ ਮਿੱਠੀ ਰੁੱਤ ਆਉਂਦੀ ਹੈ। ਹੇ ਮਾਂ, ਮੇਰੇ ਅੰਦਰ ਪ੍ਰਭੂ ਪ੍ਰੇਮ ਦਾ ਉਛਾਲਾ ਆ ਰਿਹਾ ਹੈ, ਇੰਜ ਮਹਿਸੂਸ ਹੁੰਦਾ ਹੈ ਕਿ ਮੇਰੇ ਅੰਦਰ ਪ੍ਰਭੂ ਪ੍ਰੇਮ ਦਾ ਫੁਹਾਰਾ ਫੁੱਟ ਪਿਆ ਹੈ। ਹੇ ਮਾਂ, ਮਨ ਵਿੱਚ ਇਹੋ ਉਮੰਗ ਹੈ, ਮਨ ਵਿੱਚ ਇਹੋ ਇੱਕ ਸ਼ਰਧ ਹੈ ਕਿ ਕਿਵੇਂ ਨਾ ਕਿਵੇਂ ਹਰੀ ਜੀ ਨੂੰ ਜਾ ਮਿਲਾਂ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ, ਮੇਰੇ ਮਨ ਵਿੱਚ ਔਰ ਤਨ ਵਿੱਚ ਪ੍ਰਭੂ ਦਰਸ਼ਨਾਂ ਦੀ ਬੜੀ ਪਿਆਸ ਜਗੀ ਹੋਈ ਹੈ। ਮਨ ਲੋਚਦਾ ਹੈ ਕਿ ਕੋਈ ਆ ਕੇ ਪ੍ਰਭੂ ਜੀ ਨਾਲ ਮੇਲਾ ਕਰਾ ਦੇਵੇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ, ਸੰਤ ਸਹਾਈ ਪ੍ਰੇਮ ਕੇ। ਮੈਂ ਸੁਣਿਆ ਹੈ ਮਾਂ ਕਿ ਸੰਤ ਜਨ ਪ੍ਰਭੂ ਜੀ ਨਾਲ ਨਾਤੇ ਗੰਢਣ ਵਿੱਚ ਸਹਾਇਕ ਹੁੰਦੇ ਨੇ। ਹੇ ਮਾਂ, ਮੈਂ ਸੁਣਿਆ ਹੈ ਕਿ ਸੰਤ ਪ੍ਰਭੂ ਜੀ ਨਾਲ ਰਿਸ਼ਤੇ ਗੰਢਣ ਵਿੱਚ ਮਦਦਗਾਰ ਹੁੰਦੇ ਨੇ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਹੇ ਮਾਂ, ਇਸ ਲਈ ਹੁਣ ਮੈਂ ਸੰਤ ਜਨਾਂ ਦੇ ਚਰਨ ਫੜ ਲਏ ਨੇ, ਮੈਂ ਸੰਤ ਜਨਾਂ ਦੇ ਚਰਨੀ ਜਾ ਲੱਗਾ ਹਾਂ, ਇਸ ਆਸ ਵਿੱਚ ਕਿ ਉਹ ਮੇਰਾ ਮੇਲਾ ਕਰਵਾ ਦੇਣਗੇ। ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀ ਜਾਏ। ਹੇ ਮਾਂ, ਪ੍ਰਭੂ ਜੀ ਤੋਂ ਬਿਨਾਂ ਭਲਾ ਸੁਖ ਚੈਨ ਕਿਵੇਂ ਹਾਸਲ ਹੋ ਸਕਦਾ ਹੈ? ਮੈਨੂੰ ਤਾਂ ਪ੍ਰਭੂ ਜੀ ਤੋਂ ਛੁੱਟ ਹੋਰ ਕੋਈ ਥਾਂ ਨਹੀਂ ਦਿਸਦੀ, ਜਾਏ ਜਗ੍ਹਾ ਥਾਂ। ਮੈਨੂੰ ਪ੍ਰਭੂ ਜੀ ਤੋਂ ਛੁੱਟ ਹੋਰ ਕੋਈ ਜਗ੍ਹਾ ਨਹੀਂ ਦਿਸਦੀ ਜਿੱਥੇ ਮਨ ਨੂੰ ਚੈਨ ਸਕੂਨ ਮਿਲ ਸਕੇ। ਵਿਣ ਪ੍ਰਭ ਕਿਉਂ ਸੁਖ ਪਾਈ ਹੈ, ਦੂਜੀ ਨਾਹੀ ਜਾਏ। ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਘਾਏ ਰੱਜੇ ਰਹਿਣਾ। ਜਿੰਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਜਿੰਨਾ ਪਾਗਸ਼ਾਲੀਆਂ ਨੇ ਪ੍ਰਭੂ ਪਿਆਰ ਦਾ ਸਵਾਦ ਇੱਕ ਵਾਰੀ ਚੱਖ ਲਿਆ ਹੈ, ਉਹਨਾਂ ਨੂੰ ਫਿਰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ, ਉਹਨਾਂ ਦੇ ਮਨ ਮਾਇਆ ਵੱਲੋਂ ਰੱਜ ਜਾਂਦੇ ਹਨ, ਉਹ ਮਾਇਆ ਵੱਲੋਂ ਸਦਾ ਲਈ ਤ੍ਰਿਪਤ ਹੋ ਜਾਂਦੇ ਹਨ। ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਆਪ ਤਿਆਗ, ਆਪਾ ਭਾਵ ਤਿਆਗ ਕੇ, ਹੰਕਾਰ ਤਿਆਗ ਕੇ, ਉਹ ਬੰਦੇ ਕਿਹੜੇ ਜਿੰਨੀ ਚਾਖਿਆ ਪ੍ਰੇਮ ਰਸ, ਉਹ ਬੰਦੇ ਹੰਕਾਰ ਛੱਡ ਕੇ ਪੂਰਨ ਨਿਰਮਾਣਤਾ ਵਿੱਚ ਆ ਕੇ ਇਹੋ ਅਰਦਾਸ ਬੇਨਤੀ ਕਰਿਆ ਕਰਦੇ ਹਨ। ਵਿਆਖਿਆ 12 ਮਾਂ ਤੁਖਾਰੀ ਅਤੇ ਮਾਂਝ, ਟੇਪ ਨੰਬਰ 2। 12 ਮਾਹ ਰਾਗ ਮਾਂਝ, ਵਿਆਖਿਆ 80 ਮਹੀਨੇ ਦੀ, ਟੇਪ ਨੰਬਰ 1 ਤੋਂ ਅੱਗੇ ਚਾਲੂ ਹੈ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਆਪ ਤਿਆਗ, ਆਪਾ ਭਾਵ ਤਿਆਗ ਕੇ, ਹੰਕਾਰ ਤਿਆਗ ਕੇ, ਆਪ ਤਿਆਗ ਬਿਨਤੀ ਕਰੈ। ਉਹ ਕੌਣ ਜਿਨ੍ਹਾਂ ਬਾਰੇ ਆਖਿਆ ਸੀ ਜਿੰਨੀ ਚਾਖਿਆ ਪ੍ਰੇਮ ਰਸ, ਉਹ ਬੰਦੇ ਜਿੰਨੀ ਚਾਖਿਆ ਪ੍ਰੇਮ ਰਸ, ਉਹ ਹੰਕਾਰ ਛੱਡ ਕੇ ਪੂਰਨ ਨਿਰਮਾਣਤਾ ਵਿੱਚ ਆ ਕੇ ਇਹੋ ਅਰਦਾਸ ਬੇਨਤੀ ਕਰਿਆ ਕਰਦੇ ਹਨ। ਕਿਹੜੀ? ਲਿਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਜੀਓ, ਮੈਨੂੰ ਸਦਾ ਆਪਣੇ ਲੜ ਲਾਈ ਰੱਖੋ ਜੀ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਜੀਓ, ਮੈਨੂੰ ਸਦਾ ਆਪਣੇ ਲੜ ਲਾਈ ਰੱਖੋ ਜੀ। ਸਾਧ ਸੰਗਤ ਜੀਓ, ਪ੍ਰਭੂ ਜੋਤ ਦਾ ਲੜ ਕੀ ਹੈ? ਪ੍ਰਭੂ ਜੋਤ ਦਾ ਪੱਲਾ ਕੀ ਹੈ? ਜ਼ਰਾ ਕੁ ਵਿਚਾਰੋ। ਇਹ ਕੋਈ ਕੱਪੜੇ ਦਾ ਪੱਲਾ ਤਾਂ ਹੈ ਨਹੀਂ, ਇਹ ਹੈ ਸਿਮਰਨ ਬੰਦਗੀ ਦਾ ਪੱਲਾ। ਤੋ ਭਾਈ, ਇੱਕ ਵਾਰ ਪ੍ਰਭੂ ਦਾ ਪ੍ਰੇਮ ਰਸ ਚੱਖ ਲੈਣ ਵਾਲੇ ਇਹੋ ਅਰਦਾਸਾਂ ਬੇਨਤੀਆਂ ਕਰਿਆ ਕਰਦੇ ਨੇ। ਕਿਹੜੀਆਂ? ਹੇ ਪ੍ਰਭੂ ਜੀਓ, ਤੁਸਾਂ ਦੀ ਯਾਦ ਕਦੇ ਭੁੱਲੇ ਨਾ, ਕਬ ਹੂੰ ਨਾ ਬਿਸਰੈ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਹੇ ਪ੍ਰਭੂ ਜੀਓ, ਮੈਨੂੰ ਨਾਮ ਬੰਦਗੀ ਦੀ ਦਾਤ ਬਖਸ਼ੀ ਰੱਖੋ ਜੀ। ਹੇ ਪ੍ਰਭੂ ਜੀਓ, ਕਬ ਹੂੰ ਨਾ ਬਿਸਰੋ ਮਨ ਮੇਰੇ ਤੇ, ਆਠ ਪਹਿਰ ਗੁਣ ਗਾਇਣ। ਹੇ ਪ੍ਰਭੂ, ਅੱਠੇ ਪਹਿਰ ਮੈਂ ਤੁਸਾਂ ਦੇ ਗੁਣ ਗਾਉਂਦਾ ਰਹਾਂ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਜੋ ਹਰਿਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਹਰਿਕੰਤ ਪ੍ਰਭੂ ਪਤੀ ਸੇ ਉਹ ਮਿਲਾਈਆ, ਮਿਲਾ ਲਿਆ। ਜੋ ਹਰਿਕੰਤ ਮਿਲਾਈਆ, ਜਿਸ ਜੀਵ ਨੂੰ ਪ੍ਰਭੂ ਪ੍ਰੀਤਮ ਨੇ ਆਪਣੇ ਨਾਲ ਇੱਕ ਵਾਰ ਮਿਲਾ ਲਿਆ ਹੈ, ਸੇ ਵਿਛੜ ਕਤਹਿ ਨਾ ਜਾਏ। ਉਹ ਫਿਰ ਦੁਬਾਰਾ ਪ੍ਰਭੂ ਜੀ ਤੋਂ ਵਿਛੜ ਨਹੀਂ ਸਕਦੀ, ਉਸਨੂੰ ਮੁੜ ਪ੍ਰਭੂ ਜੀ ਤੋਂ ਵਿਛੋੜਾ ਨਹੀਂ ਪੈਂਦਾ। ਜੋ ਹਰਿਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਇੱਕ ਵਾਰ ਹਰੀ ਨਾਲ ਮਿਲ ਜਾਣ ਵਾਲੀ ਫਿਰ ਮੁੜ ਕੇ ਉਸ ਤੋਂ ਵਿਛੜਦੀ ਨਹੀਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਣਾਏ। ਭਾਈ, ਪ੍ਰਭੂ ਜੀ ਤੋਂ ਬਿਨਾਂ ਅਸਾਂ ਜੀਵਾਂ ਦਾ ਰਖਵਾਲਾ ਤੇ ਸਦਾ ਨਾਲ ਨਿਭਣ ਵਾਲਾ ਹੋਰ ਕੋਈ ਨਹੀਂ। ਇਸ ਲਈ ਹੇ ਨਾਨਕ, ਅਸੀਂ ਸਭ ਕੁਝ ਛੱਡ ਹਰੀ ਜੀ ਦੀ ਸ਼ਰਨ ਆ ਗਏ ਹਾਂ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰੀ ਰਾਏ। ਅਸੂ ਦੀ ਮਿੱਠੀ ਮਿੱਠੀ ਰੁੱਤ ਵਿੱਚ ਉਹ ਸਾਰੇ ਜੀਵ ਸੁਖੀ ਵਸਦੇ ਹਨ ਜਿਨ੍ਹਾਂ ਤੇ ਹਰੀ ਜੀ ਦੀ ਕਿਰਪਾ ਹੋ ਜਾਏ। 8ਵਾਂ ਮਹੀਨਾ ਕੱਤਕ, ਆਓ ਮਹੀਨੇ ਤੇ ਪਾਠ ਸਰਵਣ ਕਰੀਏ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈਂ ਰੋਵੈ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲਿਹੋ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲਿਹੋ ਮੇਰੇ ਸਾਹਿਬ ਬੰਦੀ ਮੋਚ। ਕੱਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਇਸ ਮਹੀਨੇ ਦੇ ਉਪਦੇਸ਼ ਵਿੱਚ ਅਰਦਾਸ ਬੇਨਤੀ ਹੈ ਪ੍ਰਭੂ ਜੀ ਅੱਗੇ। ਅਰਦਾਸ ਕੀਤੀ ਹੈ, ਮੋਹ ਮਾਇਆ ਜਨਮ ਮਰਨ ਤੇ ਹੋਰ ਸਾਰੇ ਬੰਧਨ ਕੱਟਣ ਵਾਲੇ ਹੇ ਪ੍ਰਭੂ ਜੀਓ, ਅਸਾਂ ਭੁੱਲਿਆਂ ਤੇ ਦੁੱਖ ਸੰਕਟ ਵਿੱਚ ਫਸੇ ਜੀਵਾਂ ਤੇ ਆਪਣੀ ਦਿਆ ਦ੍ਰਿਸ਼ਟੀ ਕਰਕੇ ਰੱਖ ਲਵੋ ਜੀ। ਆਪ ਜੀ ਦੇ ਮੇਲ ਲਈ ਸਾਧੂ ਗੁਰੂ ਦਾ ਸੰਗ ਬਖਸ਼ੋ ਤਾਂ ਜੋ ਫਿਕਰ ਦੂਰ ਹੋ ਜਾਣ। ਕੱਤਕ ਕੱਕੇ ਨੂੰ ਸਿਆਰੀ, ਕੱਤਕ ਦੇ ਮਹੀਨੇ ਵਿੱਚ। ਇਹ ਮਹੀਨਾ ਠੰਡੀ ਬਹਾਰ ਦਾ ਹੁੰਦਾ ਹੈ, ਸੁਹਾਵਣਾ ਹੁੰਦਾ ਹੈ ਮਹੀਨਾ ਕੱਤਕ ਦਾ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਕੱਤਕ ਦੀ ਸੁਹਾਵਣੀ ਰੁੱਤ ਵਿੱਚ ਪ੍ਰਭੂ ਚੇਤੇ ਨਹੀਂ ਆ ਰਿਹਾ। ਐਸੀ ਸੁਹਾਵਣੀ ਰੁੱਤੇ ਵੀ ਜੇਕਰ ਦੁੱਖਾਂ ਸੰਕਟਾਂ ਵਿੱਚ ਘਿਰਿਆ ਹੈ ਬੰਦਾ ਤਾਂ ਭਾਈ ਦੋਸ਼ ਨਾ ਕਾਹੂ ਜੋਗ, ਤਾਂ ਭਾਈ ਦੋਸ਼ ਕਿਸੇ ਦਾ ਨਹੀਂ। ਦੋਸ਼ ਕਿੱਥੇ ਹੈ? ਦੋਸ਼ ਹੈ ਕਰਮ ਕਮਾਵਣੇ। ਵਿਛੋੜਾ, ਦੁੱਖ, ਸੰਕਟ ਇਹ ਸਭ ਆਪਣੇ ਕੀਤੇ ਹੋਏ ਕਰਮਾਂ ਦਾ ਨਤੀਜਾ ਹੈ। ਜੇਕਰ ਕੱਤਕ ਦੀ ਸੁਹਾਵਣੀ ਰੁੱਤ ਵਿੱਚ ਵੀ ਜ਼ਿੰਦਗੀ ਦੁੱਖਾਂ ਸੰਕਟਾਂ ਔਰ ਪ੍ਰਭੂ ਵਿਛੋੜੇ ਵਿੱਚ ਬੀਤ ਰਹੀ ਹੈ ਤਾਂ ਇਹ ਆਪਣੇ ਹੀ ਪੂਰਬਲੇ ਖੋਟੇ ਕਰਮਾਂ ਦਾ ਨਤੀਜਾ ਹੈ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਇਸ ਲਈ ਭਾਈ ਦੋਸ਼ ਹੋਰ ਕਿਸੇ ਨੂੰ ਨਾ ਦੇਵੀ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੋਗ ਦੁੱਖ ਕਲੇਸ਼। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਯਾਦ ਰੱਖੋ ਭਾਈ, ਪਰਮੇਸ਼ਰ ਜੀ ਨੂੰ ਭੁਲਾਇਆ ਸਾਰੇ ਹੀ ਦੁੱਖ ਕਲੇਸ਼ ਜ਼ੋਰ ਪਾ ਲੈਂਦੇ ਨੇ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਵੇਮੁਖ ਹੋਣਾ ਮੂੰਹ ਮੋੜਨਾ ਰਾਮ ਤੇ ਪ੍ਰਭੂ ਜੀ ਤੋਂ। ਵੇਮੁਖ ਹੋਏ ਰਾਮ ਤੇ ਪ੍ਰਭੂ ਜੀ ਦੀ ਯਾਦ ਤੋਂ ਮੁੱਖ ਮੋੜਿਆ ਲੱਗਣ ਲੱਗ ਜਾਂਦੇ ਨੇ ਜਨਮ ਵਿਜੋਗ। ਜਨਮਾਂ ਜਨਮਾਂਤਰਾਂ ਦੇ ਵਿਛੋੜੇ, ਬਹੁਤ ਲੰਮੇ ਵਿਛੋੜੇ। ਵਿਜੋਗ ਦਾ ਅਰਥ ਹੁੰਦਾ ਹੈ ਵਿਛੋੜਾ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਪ੍ਰਭੂ ਜੀ ਦੀ ਯਾਦ ਤੋਂ ਮੁੱਖ ਮੋੜੀ ਰੱਖਿਆ ਭਾਈ, ਲੰਮੇ ਵਿਛੋੜੇ ਪੈ ਜਾਂਦੇ ਹਨ ਪ੍ਰਭੂ ਜੀ ਤੋਂ, ਜਨਮਾਂ ਜਨਮਾਂਤਰਾਂ ਦੀ ਦੂਰੀ ਪੈ ਜਾਂਦੀ ਹੈ, ਕਈ ਜਨਮਾਂ ਦਾ ਗੇੜ ਪੈ ਜਾਂਦਾ ਹੈ ਜੀਵ ਨੂੰ। ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਖਿਨ ਮੈਂ ਇੱਕ ਪਲ ਵਿੱਚ ਕੌੜੇ ਹੋਏ ਗਏ ਦੁਖਦਾਈ ਹੋ ਜਾਂਦੇ ਹਨ। ਮਾਇਆ ਭੋਗ, ਮਾਇਆ ਦੀਆਂ ਮੌਜਾਂ, ਮਾਇਆ ਦੀਆਂ ਰੰਗ ਰਲੀਆਂ, ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿਨ੍ਹਾਂ ਮਾਇਆ ਦੀਆਂ ਮੌਜਾਂ ਖਾਤਰ ਮਨੁੱਖ ਪ੍ਰਭੂ ਜੀ ਨੂੰ ਭੁਲਾਉਂਦਾ ਹੈ, ਉਹ ਮਾਇਆ ਦੀਆਂ ਰੰਗ ਰਲੀਆਂ ਪਲ ਭਰ ਵਿੱਚ ਹੀ ਦੁਖਦਾਈ ਸਾਬਤ ਹੋ ਜਾਂਦੀਆਂ ਹਨ। ਮਾਇਆ ਦੀਆਂ ਮੌਜਾਂ ਵਿੱਚੋਂ ਹੀ ਵੱਡੇ ਵੱਡੇ ਦੁੱਖ ਖੜੇ ਹੋ ਜਾਂਦੇ ਹਨ। ਵਿੱਚ ਨਾ ਕੋਈ ਕਰ ਸਕੈ ਕਿਸ ਥੈਂ ਰੋਵੈ ਰੋਜ, ਹੁਣ ਇਸ ਦੁਖਦਾਈ ਹਾਲਤ ਵਿੱਚ ਬੰਦਾ ਕਿਸ ਪਾਸ ਨਿਤ ਆਪਣੇ ਦੁਖੜੇ ਰੋਵੇ। ਵਿੱਚ ਵਿਚੋਲਗੀਰੀ, ਵਿੱਚ ਨਾ ਕੋਈ ਕਰ ਸਕੈ, ਐਸੀ ਦੁਖਦਾਈ ਹਾਲਤ ਵਿੱਚ ਭਾਈ ਕੋਈ ਵਿਚੋਲਗੀਰੀ ਨਹੀਂ ਕਰ ਸਕਦਾ। ਭਾਵ ਭਾਈ ਭੈਣ ਦੋਸਤ ਮਿੱਤਰ ਹੋਰ ਰਿਸ਼ਤੇਦਾਰ ਕੋਈ ਵੀ ਤੁਹਾਡੇ ਦੁੱਖਾਂ ਨੂੰ ਹਲਕੇ ਕਰਨ ਜੋਗਾ ਨਹੀਂ ਹੋ ਸਕਦਾ। ਹੁਣ ਕਿਸੇ ਪਾਸ ਵੀ ਆਪਣੇ ਦੁੱਖੜੇ ਰੋਣ ਦਾ ਕੋਈ ਲਾਭ ਨਹੀਂ ਹੋ ਸਕਦਾ। ਕਿਉਂ ਦੂਸਰਿਆਂ ਕੋਲ ਰੋਣੇ ਰੋਣ ਦਾ ਲਾਭ ਨਹੀਂ? ਇਸ ਗੱਲ ਨੂੰ ਜ਼ਰਾ ਕੁ ਸਮਝੋ। ਦੁੱਖਾਂ ਦਾ ਮੂਲ ਕਾਰਨ, ਬੇਸਿਕ ਕੌਜ਼ ਤਾਂ ਪ੍ਰਭੂ ਜੀ ਤੋਂ ਦੂਰੀ ਹੈ। ਪ੍ਰਭੂ ਜੀ ਤੋਂ ਵਿਛੋੜਾ ਹੈ ਦੁੱਖਾਂ ਦਾ ਕਾਰਨ, ਅਤੇ ਇਹ ਵਿਛੋੜੇ ਨੂੰ ਤੁਹਾਡੇ ਲਈ ਕੋਈ ਦੂਜਾ ਨਹੀਂ ਦੂਰ ਕਰ ਸਕਦਾ। ਗੁਰੂ ਤੋਂ ਸਿਵਾ ਇਸ ਵਿਛੋੜੇ ਨੂੰ ਦੂਰ ਕਰਨ ਲਈ ਹੋਰ ਕੋਈ ਵੀ ਬੰਦਾ ਸਹਾਈ ਨਹੀਂ ਹੋ ਸਕਦਾ। ਗੁਰੂ ਤੋਂ ਬਗੈਰ ਹੋਰ ਕੋਈ ਵਿਚੋਲਗਿਰੀ ਨਹੀਂ ਕਰ ਸਕਦਾ ਦੁੱਖਾਂ ਨੂੰ ਹਲਕੇ ਕਰਨ ਲਈ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਹੁਣ ਪਾਈ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਚੱਲ ਸਕਦੀ। ਦੁੱਖਾਂ ਸਾਹਮਣੇ ਜੀਵ ਦੀ ਕੋਈ ਪੇਸ਼ ਨਹੀਂ ਚੱਲਦੀ। ਮਨੁੱਖ ਬਥੇਰੇ ਯਤਨ ਕਰਦਾ ਹੈ ਦੁੱਖ ਦੂਰ ਕਰਨ ਲਈ, ਪਰ ਵੇਖਦਾ ਹੈ ਦੁੱਖ ਉੱਥੇ ਹੀ ਖੜੇ ਹਨ, ਸਭੇ ਯਤਨ ਨਿਸਫਲ ਜਾ ਰਹੇ ਹਨ। ਕੀਤਾ ਕਿਛੂ ਨਾ ਹੋ ਬਈ, ਲਿਖਿਆ ਤੁਰ ਸੰਜੋਗ। ਹੁੰਦਾ ਪਾਈ ਉਵੇਂ ਹੀ ਹੈ ਜਿਵੇਂ ਤੁਰਦੇ ਲੇਖਾਂ ਅਨੁਸਾਰ ਭਾਗਾਂ ਵਿੱਚ ਲਿਖਿਆ ਹੁੰਦਾ ਹੈ। ਭਾਵ ਜੇ ਤੁਰੋਂ ਵਿਛੋੜੇ ਦਾ ਭਾਗ ਲੈ ਕੇ ਆਏ ਹਾਂ ਤਾਂ ਵਿਛੋੜਾ ਬਣਿਆ ਰਹੇਗਾ ਤੇ ਦੁੱਖ ਅਤੇ ਸੰਕਟ ਵਿਆਪਦੇ ਰਹਿਣਗੇ। ਕੀਤਾ ਕਿਛੂ ਨਾ ਹੋ ਬਈ, ਲਿਖਿਆ ਤੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭੂ ਮਿਲੈ ਤਾਂ ਉਤਰੈ ਸਭ ਵਿਯੋਗ। ਖਿਆਲ ਰੱਖਣਾ ਭਾਈ, ਉਚਾਰਨ ਵੱਡ ਭਾਗੀ ਨਹੀਂ, ਵੱਡ ਭਾਗੀ ਹੈ। ਬੇਸ਼ੱਕ ਬਿੰਦੀ ਨਹੀਂ ਲੱਗੀ, ਵੱਡ ਭਾਗੀ ਆਖਣਾ ਹੈ। ਜੇਕਰ ਵੱਡ ਭਾਗੀ ਉਚਾਰਨ ਕਰੋਗੇ ਤਾਂ ਤੁਸੀਂ ਪ੍ਰਭੂ ਜੀ ਨੂੰ ਵੱਡ ਭਾਗੀ ਆਖ ਰਹੇ ਹੋ, ਜੋ ਦੂਜਿਆਂ ਨੂੰ ਭਾਗ ਬਖਸ਼ਦੇ ਨੇ। ਵੱਡ ਭਾਗੀ ਦਾ ਅਰਥ ਹੋਏਗਾ ਮੇਰੇ ਵੱਡੇ ਭਾਗਾਂ ਨਾਲ। ਵੱਡ ਭਾਗੀ ਮੇਰਾ ਪ੍ਰਭੂ ਮਿਲੇ ਤਾਂ ਉਤਰੈ ਸਭ ਵਿਯੋਗ। ਵੱਡ ਭਾਗੀ ਆਖਣ ਨਾਲ ਅਰਥ ਬਣੇਗਾ ਮੇਰੇ ਵੱਡੇ ਭਾਗਾਂ ਕਰਕੇ। ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ। ਮੇਰੇ ਵੱਡੇ ਭਾਗਾਂ ਕਰਕੇ ਜੇਕਰ ਮੈਨੂੰ ਪ੍ਰਭੂ ਜੀ ਮਿਲ ਪੈਣ, ਜੇਕਰ ਕੋਈ ਐਸੀ ਮਿਲਾਪ ਦੀ ਵਿਧ ਬਣ ਜਾਏ ਤਾਂ ਵਿਛੋੜੇ ਕਾਰਨ ਪੈਦਾ ਹੋਏ ਸਾਰੇ ਹੀ ਦੁੱਖ ਕਲੇਸ਼ ਮਿਟ ਜਾਣ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਪ੍ਰਭ, ਹੇ ਪ੍ਰਭੂ, ਰਾਖ ਲੇ, ਬਚਾ ਲਵੋ। ਬੰਦੀ ਮੋਚ ਆਖਦੇ ਨੇ ਕੈਦ ਤੋਂ ਛੁਡਾਉਣ ਵਾਲੇ ਨੂੰ। ਨਾਨਕ ਦੀ ਤਾਂ ਹੇ ਪ੍ਰਭੂ ਜੀਓ ਇਹੋ ਬੇਨਤੀ ਹੈ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਹੇ ਪ੍ਰਭੂ ਜੀਓ, ਤੁਸੀਂ ਮੈਨੂੰ ਮਾਇਆ ਦੀ ਕੈਦ ਤੋਂ ਛੁਡਾਓ, ਮਾਇਆ ਦੇ ਮੋਹ ਦੀ ਕੈਦ ਤੋਂ ਤੁਸੀਂ ਮੈਨੂੰ ਮੁਕਤ ਕਰੋ ਜੀ। ਮੈਂ ਖੁਦ ਆਪ ਇਸ ਕੈਦ ਤੋਂ ਰਿਹਾਈ ਨਹੀਂ ਪਾ ਸਕਦਾ, ਮੈਂ ਆਪਣੇ ਯਤਨਾਂ ਨਾਲ ਇਸ ਕੈਦ ਵਿੱਚੋਂ ਨਿਕਲਣ ਜੋਗਾ ਨਹੀਂ, ਤੁਸੀਂ ਮੇਰੀ ਰਿਹਾਈ ਕਰਾਵੋ। ਕੱਤਕ ਹੋਵੈ ਸਾਧ ਸੰਗ ਬਿਨ ਸੈ ਸਭੇ ਸੋਚ, ਭਾਈ ਕੱਤਕ ਦਾ ਮਹੀਨਾ ਤਾਂ ਤਦ ਹੀ ਸਫਲਾ ਹੋਵੇ ਜੇਕਰ ਸਾਧੂ ਗੁਰੂ ਦਾ ਸੰਗ ਪ੍ਰਾਪਤ ਹੋ ਜਾਏ। ਸਾਧੂ ਸੰਗ ਮਿਲਦਿਆਂ ਹੀ ਬਿਨ ਸੈ ਸਭੇ ਸੋਚ, ਸੋਚ ਆਖਿਆ ਹੈ ਫਿਕਰ ਨੂੰ, ਸਾਧੂ ਗੁਰੂ ਦਾ ਸੰਗ ਮਿਲਦਿਆਂ ਹੀ ਸਭੇ ਚਿੰਤਾ ਚੋਰੇ ਫਿਕਰ ਦੂਰ ਹੋ ਜਾਣਗੇ। ਨੌਵਾਂ ਮਹੀਨਾ ਮੱਘਰ, ਆਓ ਮਹੀਨੇ ਦੇ ਪਾਠ ਸਰਵਣ ਕਰੀਏ। ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉਂ, ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀਆਂ। ਤਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ, ਜਿੰਨੀ ਰਾਵਿਆ ਪ੍ਰਭਿਆਪਣਾ ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ, ਨਾਨਕ ਬਾਂਚੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ, ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਇਸ ਮਹੀਨੇ ਦੇ ਉਪਦੇਸ਼ ਵਿੱਚ ਸਤਿਗੁਰਾਂ ਨੇ ਸੁਹਾਗਣਾ ਦਾ ਰੂਪਕ ਬੰਨਿਆ ਹੈ, ਜੋ ਪ੍ਰਭੂਪਤੀ ਨਾਲ ਬੈਠੀਆਂ ਸ਼ੋਭਾ ਪਾ ਰਹੀਆਂ ਹਨ। ਇਹ ਸੁਹਾਗਣਾ ਹਨ ਸੰਤ ਜਨ, ਸੰਤ ਜਨਾਂ ਨੂੰ ਸੁਹਾਗਣਾ ਆਖਿਆ ਹੈ। ਉਹਨਾਂ ਦੇ ਸੁਹਾਗਣ ਬਣਨ ਦਾ ਕਾਰਨ ਵੀ ਗੁਰੂ ਮਿਲਾਪ ਦੱਸਿਆ ਹੈ, ਭਾਵ ਅੱਜ ਜੋ ਸੰਤ ਜਨ ਹਨ ਉਹਨਾਂ ਨੇ ਵੀ ਪਹਿਲੋਂ ਗੁਰੂ ਦਾ ਸੰਗ ਕੀਤਾ ਅਤੇ ਫਿਰ ਮਿਲਾਪ ਪਾਇਆ। ਫਿਰ ਉਹਨਾਂ ਦਾ ਜ਼ਿਕਰ ਹੈ ਜੋ ਸਤਸੰਗਤ ਤੋਂ ਵਾਂਝੇ ਰਹਿ ਜਾਂਦੇ ਨੇ। ਅੰਤ ਵਿੱਚ ਉਹ ਸਾਰੇ ਜੋ ਹੁਣ ਤਾਈਂ ਵਿਛੜੇ ਬੈਠੇ ਹਨ ਪ੍ਰਭੂ ਜੀ ਤੋਂ, ਉਹਨਾਂ ਨੂੰ ਉਪਦੇਸ਼ ਹੈ ਕਿ ਭਾਈ ਸਾਧੂ ਗੁਰੂ ਦੀ ਸੰਗਤ ਕਰੋ। ਉਹ ਸਾਧੂ ਗੁਰੂ ਜੋ ਪਹਿਲਾਂ ਆਪ ਮੇਲ ਪਾ ਚੁੱਕਿਆ ਹੈ। ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਸੁਹੰਦੀਆਂ ਸੋਹਣੀਆਂ ਲੱਗ ਰਹੀਆਂ ਨੇ, ਮਾਹੇ ਮਹੀਨੇ ਵਿੱਚ ਮੰਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਮੱਘਰ ਦੇ ਮਹੀਨੇ ਵਿੱਚ ਉਹ ਜੀਵ ਰੂਪ ਔਰਤਾਂ, ਉਹ ਜੀਵ ਇਸਤਰੀਆਂ ਸੋਹਣੀਆਂ ਲੱਗ ਰਹੀਆਂ ਨੇ ਜੋ ਹਰੀ ਰੂਪ ਪਤੀ ਨਾਲ ਮਿਲ ਕੇ ਬੈਠੀਆਂ ਹੋਈਆਂ ਨੇ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਕਿਆ ਗਣੀ, ਮੈਂ ਕੀ ਦੱਸਾਂ, ਭਾਵ ਮੈਂ ਦੱਸ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ। ਬਿਆਨ ਤੋਂ ਬਾਹਰ ਹੈ ਉਹਨਾਂ ਦੀ ਸ਼ੋਭਾ, ਆਖੀ ਨਹੀਂ ਜਾ ਸਕਦੀ ਉਹਨਾਂ ਦੀ ਸ਼ੋਭਾ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਭਾਈ ਅਜਿਹੀਆਂ ਸੁਹਾਗਣਾਂ ਨੂੰ ਜਿਨ੍ਹਾਂ ਨੂੰ ਪ੍ਰਭੂ ਜੀ ਨੇ ਖੁਦ ਆਪ ਆਪਣੇ ਨਾਲ ਮਿਲਾ ਲਿਆ ਹੈ, ਉਹਨਾਂ ਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ। ਜਿਨ੍ਹਾਂ ਸੰਤ ਸੁਹਾਗਣਾਂ ਨੂੰ ਪ੍ਰਭੂ ਜੀ ਨੇ ਖੁਦ ਆਪ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਆ ਹੈ, ਉਹਨਾਂ ਸੰਤ ਸੁਹਾਗਣਾਂ ਦੀ ਸ਼ੋਭਾ ਸਾਡੇ ਆਖਣ ਕਹਿਣ ਤੋਂ ਪਰੇ ਹੈ, ਅਪਾਰ ਹੈ ਸ਼ੋਭਾ ਉਹਨਾਂ ਦੀ। ਤਨ ਮਨ ਮੌਲਿਆ ਰਾਮ ਸਿਉਂ, ਸੰਗ ਸਾਧ ਸਹੇਲੜੀਆਂ। ਮੌਲਿਆ ਖਿੜਿਆ, ਸੰਗ ਸਾਥ ਵਿੱਚ, ਸਾਧ ਸਹੇਲੜੀਆਂ ਸੰਤ ਰੂਪ ਸਹੇਲੜੀਆਂ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ। ਐਸੀਆਂ ਸੰਤ ਰੂਪ ਸਹੇਲੀਆਂ ਦੇ ਸੰਗ ਵਿੱਚ ਜੋ ਸਾਧਾਰਨ ਜੀਵ ਰੂਪ ਔਰਤਾਂ ਆਈਆਂ ਉਹ ਵੀ ਰਾਮ ਜੀ ਨੂੰ ਮਿਲ ਪਈਆਂ। ਰਾਮ ਨਾਲ ਮਿਲ ਕੇ ਉਹਨਾਂ ਦਾ ਵੀ ਤਨ ਅਤੇ ਮਨ ਖਿੜ ਪਿਆ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਸਾਧ ਜਨ, ਸਾਧੂ ਜਨ, ਸੰਤ ਜਨ ਬਾਹਰੀ ਵੱਖਰੀਆਂ ਵਾਂਝੀਆਂ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇਲੜੀਆਂ। ਪਰ ਭਾਈ, ਜਿਹੜੀਆਂ ਜੀਵ ਰੂਪ ਔਰਤਾਂ ਸੰਤ ਸਹੇਲੀਆਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਜਿਹੜੀਆਂ ਸੰਤ ਸਹੇਲੀਆਂ ਤੋਂ ਦੂਰ ਰਹਿੰਦੀਆਂ ਹਨ, ਉਹ ਇਕੱਲੀਆਂ ਤੇ ਛੁੱਟੜ ਰਹਿ ਜਾਂਦੀਆਂ ਹਨ। ਉਹਨਾਂ ਨੂੰ ਨਾ ਸਤਸੰਗ ਹਾਸਲ ਹੁੰਦਾ ਹੈ ਅਤੇ ਨਾ ਹੀ ਰਾਮ ਜੀ ਦੀ ਪ੍ਰਾਪਤੀ ਹੁੰਦੀ ਹੈ। ਤਿੰਨ, ਦੁੱਖ ਨਾ ਕਬਹੂ ਉਤਰੈ ਸੇ ਜੰਮ ਕੇ ਵਸ ਪੜੀਆਂ। ਜੰਮ ਇੱਥੇ ਆਖਿਆ ਹੈ ਵਿਕਾਰਾਂ ਨੂੰ, ਐਬਾਂ ਨੂੰ। ਤਿੰਨ, ਦੁੱਖ ਨਾ ਕਬਹੂ ਉਤਰੈ ਸੇ ਜੰਮ ਕੇ ਵਸ ਪੜੀਆਂ। ਇਕੱਲੀਆਂ ਸੰਤ ਜਨਾਂ ਦੀ ਸੰਗਤ ਤੋਂ ਵਾਂਝੀਆਂ ਹੋਣ ਕਰਕੇ ਉਹ ਐਬਾਂ ਵਿਕਾਰਾਂ ਦੇ ਅਧੀਨ ਹੋ ਜਾਂਦੀਆਂ ਨੇ ਅਤੇ ਇਹੋ ਕਾਰਨ ਹੈ ਕਿ ਉਹਨਾਂ ਦੇ ਦੁੱਖ ਕਦੇ ਦੂਰ ਨਹੀਂ ਹੁੰਦੇ, ਦੁੱਖ ਉਹਨਾਂ ਦੇ ਕਦੇ ਮੁੱਕਦੇ ਹੀ ਨਹੀਂ। ਜਿੰਨੀ ਰਾਵਿਆ ਪ੍ਰਵਿਆਪਣਾ ਸੇ ਦਿਸਨ ਨਿਤ ਖੜੀਆਂ। ਰਾਵਿਆ ਸਿਮਰਿਆ, ਨਿਤ ਸਦਾ, ਜਿਨ ਰਾਵਿਆ ਪ੍ਰਵਿਆਪਣਾ ਸੇ ਦਿਸਣ ਨਿਤ ਖੜੀਆਂ। ਪਰ ਭਾਈ, ਜਿਨ੍ਹਾਂ ਜੀਵ ਔਰਤਾਂ ਨੇ ਆਪਣੇ ਪ੍ਰਭੂ ਜੀ ਨੂੰ ਸਿਮਰਿਆ ਹੈ ਉਹ ਤਾਂ ਸਦਾ ਪ੍ਰਭੂ ਜੀ ਦੀ ਹਜ਼ੂਰੀ ਵਿੱਚ ਖੜੋਤੀਆਂ ਦਿਸਦੀਆਂ ਨੇ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਰਤਨ ਜਵੇਹਰ ਲਾਲ, ਇਹ ਹਰੀ ਜੀ ਦੇ ਨਾਮ ਨੂੰ ਆਖਿਆ ਹੈ। ਰਤਨ ਜਵੇਹਰ ਲਾਲ ਭਾਵ ਹਰੀ ਜੀ ਦਾ ਨਾਮ। ਰਾਮਕਲੀ ਮਹਿਲਾ ਚੌਥਾ ਵਿੱਚ ਵੀ ਇਹ ਲਫ਼ਜ਼ ਇਸੇ ਅਰਥ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਵਰਤੇ ਹਨ। ਰਤਨ ਜਵੇਹਰ ਲਾਲ ਹਰੀਨਾਮਾ, ਗੁਰੈ ਕਾਢ ਤਲੀ ਦਿਖਲਾਇਆ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਪ੍ਰਭੂ ਰਾਵਣ ਵਾਲੀਆਂ ਜੀਵ ਔਰਤਾਂ ਦੇ ਗਲ ਵਿੱਚ ਪ੍ਰਭੂ ਜੀ ਦੇ ਨਾਮ ਦਾ ਹਾਰ ਸਦਾ ਪਿਆ ਰਹਿੰਦਾ ਹੈ, ਭਾਵ ਉਹ ਸਦਾ ਹੀ ਨਾਮ ਜਪਦੀਆਂ ਰਹਿੰਦੀਆਂ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਇਸ ਤਰ੍ਹਾਂ ਜੋ ਪ੍ਰਭੂ ਦੇ ਦਰ ਅੱਗੇ ਉਸਦੀ ਸ਼ਰਣ ਵਿੱਚ ਜਾ ਪਈਆਂ ਹਨ, ਨਾਨਕ ਉਹਨਾਂ ਦੀ ਚਰਨ ਧੂੜ ਲੋਚਦਾ ਹੈ, ਬਾਂਛੈ ਲੋਚਦਾ ਹੈ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਗਹਿਰਾ ਭਾਵ ਹੈ ਸੇਵਕ ਸੁਭਾਅ ਵਾਲੇ ਬੰਦੇ ਪ੍ਰਭੂ ਦੇ ਦਰ ਤੱਕ ਪਹੁੰਚ ਪਾ ਲੈਣ ਵਾਲਿਆਂ ਪਾਸੋਂ ਸਿੱਖਿਆ ਅਤੇ ਉਪਦੇਸ਼ ਲਈ ਤਰਸਦੇ ਰਹਿੰਦੇ ਹਨ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ। ਮੰਗਰ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਭਾਈ ਮੁੜ ਜਨਮ ਮਰਨ ਦਾ ਗੇੜ ਨਹੀਂ ਪੈਂਦਾ। ਭਾਵ ਹੈ ਪ੍ਰਭੂ ਜੀ ਨੂੰ ਆਰਾਧਨ ਵਾਲੇ ਲਈ ਦੁਬਾਰਾ ਜਨਮ ਨਹੀਂ ਹੈ। ਦਸਵਾਂ ਮਹੀਨਾ ਪੋ, ਆਓ ਪ੍ਰੇਮ ਸਹਿਤ ਇਸ ਮਹੀਨੇ ਦਾ ਪਾਠ ਸਰਵਣ ਕਰੀਏ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰੀਨਾ। ਮਨ ਵੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹ। ਬਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਜਿਹ ਤੇ ਉਪਜੀ ਤਹਿ ਮਿਲੀ, ਸੱਚੀ ਪ੍ਰੀਤ ਸਮਾਹ। ਕਰ ਗੈ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜੀਆਂ। ਬਾਰ ਜਾਉ ਲਖਵੇਰੀਆ, ਹਰੀ ਸੱਜਣ ਅਗਮ ਅਗਾਹ। ਸ਼ਰਮ ਭਰੀ ਨਾਰਾਇਣ, ਨਾਨਕ ਦਰ ਪਈਆਂ। ਪੋਕ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆਂ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ। ਪੋਹ ਦਾ ਮਹੀਨਾ ਬੜੀ ਠੰਡ ਦਾ ਮਹੀਨਾ ਹੁੰਦਾ ਹੈ, ਪਹਾੜਾਂ ਉੱਤੇ ਬਰਫ਼ ਅਤੇ ਪੰਜਾਬ ਦੇ ਮੈਦਾਨਾਂ ਵਿੱਚ ਕੋਰਾ ਜਾਂ ਕੱਕਰ ਪੈਂਦਾ ਹੈ। ਬਰਫ਼ ਅਤੇ ਕੋਰੇ ਲਈ ਸਤਿਗੁਰਾਂ ਨੇ ਲਫ਼ਜ਼ ਤੁਖਾਰ ਵਰਤਿਆ ਹੈ। ਇਸ ਮਹੀਨੇ ਦੇ ਉਪਦੇਸ਼ ਵਿੱਚ ਸਤਿਗੁਰਾਂ ਨੇ ਉਸ ਜੀਵ ਸੁਹਾਗਣ ਦਾ ਜ਼ਿਕਰ ਕੀਤਾ ਹੈ ਜਿਸ ਦੇ ਭਾਗ ਖੁੱਲ੍ਹੇ ਹਨ, ਪ੍ਰਭੂ ਪਤੀ ਉਸ 'ਤੇ ਦਿਆਲ ਹੋ ਗਏ ਹਨ ਅਤੇ ਹੁਣ ਉਸਦਾ ਪ੍ਰਭੂ ਜੀ ਨਾਲ ਮਿਲਨ ਹੋ ਰਿਹਾ ਹੈ। ਸਤਿਗੁਰਾਂ ਨੇ ਇਸ ਪੌੜੀ ਵਿੱਚ ਫਰੇਜ਼ ਵਰਤਿਆ ਹੈ, ਸ਼ਰਮ ਪਈ ਨਾਰਾਇਣ, ਬੜਾ ਅਨੋਖਾ ਪਿਆਰਾ ਅਤੇ ਢੁਕਵਾਂ ਫਰੇਜ਼ ਹੈ ਇਹ। ਸ਼ਰਮ ਪਈ ਨਾਰਾਇਣ, ਇਸ ਦਾ ਅਰਥ ਹੈ ਨਾਰਾਇਣ ਨੂੰ ਲਾਜ ਰੱਖਣੀ ਪਈ, ਪ੍ਰਭੂ ਜੀ ਨੂੰ ਦਰ ਢੱਠੇ ਜੀਵ ਦੀ ਲਾਜ ਰੱਖਣੀ ਪਈ, ਪ੍ਰਭੂ ਜੀ ਨੂੰ ਮੈਂ ਨਾਲਾਇਕ ਦਰ ਤੇ ਢੱਠੇ ਦੀ ਲਾਜ ਰੱਖਣੀ ਪਈ। ਜੀਵ ਅਨੇਕਾਂ ਔਗਣਾਂ ਤੇ ਅਪਰਾਧਾਂ ਨਾਲ ਭਰੇ ਪਏ ਹਨ, ਔਗਣ ਅਪਰਾਧ ਮੁਕਾਇਆ ਮੁੱਕਦੇ ਨਹੀਂ, ਇਹਨਾਂ ਨੂੰ ਮੁਕਾ ਕੇ ਮੁਕਤੀ ਨਹੀਂ ਪਾਈ ਜਾ ਸਕਦੀ ਕਿਉਂਕਿ ਇਹ ਇੰਨੇ ਹਨ ਕਿ ਮੁਕਾਣੇ ਅਸੰਭਵ ਹਨ। ਕੀ ਹਿਸਾਬ ਹੈ ਸਾਡੇ ਔਗਣਾਂ ਦਾ? ਲੇਖ ਹੈ ਕਤ ਹੈ ਨਾ ਝੂਟੀ ਹੈ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰੀ ਉਤਾਰ। ਉਸਦੇ ਬਖਸ਼ਣ ਵਿੱਚ ਹੀ ਸਾਡਾ ਪਾਰੀ ਉਤਾਰਾ ਹੈ। ਰੇ ਮਨ ਬਿਨ ਹਰੀ ਜੈ ਜੈ ਰਚੋ, ਤੈ ਤੈ ਬੰਧਨ ਪਾਹੇ, ਜੈ ਬਿਦ ਕਤਹੂ ਨਾ ਛੂਟੀਐ, ਸਾਕਤ ਤੇਉ ਕਮਾਹੇ। ਹਾਂ ਹਾਂ ਕਰਤੇ ਕਰਮ ਰਤ, ਤਾਂ ਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤਉ ਏਉ ਕਰਮ ਵਿਕਾਰ। ਬਾਂਧੇ ਜਮਕੀ ਜੇਵਰੀ, ਮੀਠੀ ਮਾਇਆ ਰੰਗ, ਭ੍ਰਮ ਕੇ ਮੋਹੇ ਨਹਿ ਬੁਝੈ, ਸੋ ਪ੍ਰਭ ਸਧੂ ਸੰਗ। ਲੇਖੇ ਗਣਤ ਨਾ ਛੂਟੀਐ, ਕਾਚੀ ਪੀਤ ਨਾ ਸ਼ੁੱਧ, ਜਿਸੈ ਬੁਝਾਏ ਨਾਨਕਾ, ਤੇ ਗੁਰਮੁਖ ਨਿਰਮਲ ਬੁੱਧ। ਨਿਰਮਾਣ ਹੋ ਕੇ ਦਰ ਤੇ ਟਹਿ ਪੈਣਾ ਇਹ ਮੁਕਤੀ ਦਾ ਰਾਹ ਹੈ। ਜਦੋਂ ਕੋਈ ਬਿਰਹੀ ਜਗਿਆਸੂ ਮਿਲਾਪ ਦੇ ਤਰਲੇ ਵਾਲੀ ਅਵਸਥਾ ਤੱਕ ਪਹੁੰਚਦਾ ਹੈ ਅਤੇ ਨਿਮਾਣਾ ਨਿਤਾਣਾ ਹੋ ਕੇ ਪ੍ਰਭੂ ਦਰ ਤੇ ਢਹਿੰਦਾ ਹੈ, ਜਦੋਂ ਨਿਰਮਾਣ ਹੋ ਕੇ ਮਿਲਾਪ ਦੇ ਤਰਲੇ ਵਿੱਚ ਦਰ ਤੇ ਢਹਿ ਪਵੇ, ਤਦ ਫਿਰ ਦਰ ਢੱਠਿਆਂ ਦੀ ਲਾਜ ਪ੍ਰਭੂ ਜੀ ਰੱਖ ਲੈਂਦੇ ਹਨ। ਕੋਈ ਢੱਠਾ ਹੋਵੇ ਸੱਚੇ ਬਿਰਹਾਂ ਵਿੱਚ ਆ ਕੇ, ਤਦ ਲਾਜ ਰੱਖਣੀ ਪ੍ਰਭੂ ਜੀ ਦਾ ਬਿਰਧ ਹੈ। ਇਹ ਪ੍ਰਭੂ ਜੀ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਜਿਹੜਾ ਉਸਦੇ ਦਰ ਤੇ ਆ ਕੇ ਹਿਰਦੇ ਤੋਂ ਪੁਕਾਰੇ, ਗਿੜਗਿੜਾਏ, ਉਸਦੀ ਪੁਕਾਰ ਉਹ ਸੁਣ ਲੈਂਦੇ ਹਨ। ਆਓ ਵਿਆਖਿਆ ਤੋਂ ਪਹਿਲਾਂ ਇੱਕ ਵਾਰ ਫਿਰ ਮਹੀਨੇ ਦਾ ਪਾਠ ਸਰਵਣ ਕਰੀਏ। ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰੀ ਨਾ, ਮਨ ਬੇਧਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹ, ਵਿਖਿਆ ਪੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਜਹਿ ਤੇ ਉਪਜੀ ਤੈਂ ਮਿਲੀ, ਸੱਚੀ ਪ੍ਰੀਤ ਸਮਾਹ, ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜੀਆਂ। ਬਾਰ ਜਾਉ ਲਖ ਬੇਰੀਆ, ਹਰੀ ਸੱਜਣ ਅਗਮ ਅਗਾਹ, ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆਂ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ। ਆਓ ਹੁਣ ਵਿਆਖਿਆ ਸਰਵਣ ਕਰੀਏ। ਪੋਖ ਤੁਖਾਰ ਨਾ ਵਿਆ ਪਏ, ਕੰਠ ਮਿਲਿਆ ਹਰੀਨਾ। ਅਤਿ ਠੰਡਾ ਹੈ ਪੋ ਦਾ ਮਹੀਨਾ, ਪਰ ਪ੍ਰਭੂ ਦੀ ਬਿਰਹਣ ਨੂੰ ਪੋ ਮਹੀਨੇ ਦੀ ਠਾਰੀ ਮਹਿਸੂਸ ਨਹੀਂ ਹੋ ਰਹੀ। ਪੋ ਦਾ ਤੁਖਾਰ ਉਸਨੂੰ ਨਹੀਂ ਵਿਆਪਦਾ, ਬਰਫ ਕੋਰਾ ਕੱਕਰ ਉਸਨੂੰ ਜ਼ਰਾ ਵੀ ਸਤਾ ਨਹੀਂ ਰਿਹਾ। ਕਿਉਂ? ਕਿਉਂਕਿ ਕੰਠ ਮਿਲਿਆ ਹਰੀਨਾ। ਕੰਠ ਠੱਠੇ ਨੂੰ ਸਿਆਰੀ, ਗਲੇ ਨਾਲ ਮਿਲਿਆ, ਮਿਲ ਪਿਆ ਹੈ, ਮਿਲ ਪਏ ਹਨ, ਲੱਗ ਗਏ ਹਨ। ਕੌਣ? ਹਰੀ ਪ੍ਰਭੂ, ਨਾ ਪਤੀ। ਹਰੀ ਨਾ ਪ੍ਰਭੂ ਪਤੀ, ਕੰਠ ਮਿਲਿਆ ਹਰੀਨਾ। ਬਿਰਹਣ ਦਾ ਸਰੀਰ ਤਾਂ ਦੂਜਿਆਂ ਵਰਗਾ ਹੀ ਹੈ, ਠੰਡ ਵੀ ਸਭਨਾਂ ਲਈ ਇੱਕੋ ਜਿਹੀ ਤੀਖਣ ਹੈ, ਇੱਕੋ ਜਿਹੀ ਤੇਜ਼ ਹੈ। ਪਰ ਬਿਰਹਣ ਕੋਈ ਤੁਖਾਰ ਨਹੀਂ ਮਹਿਸੂਸ ਕਰ ਰਹੀ, ਕਿਉਂਕਿ ਕੰਠ ਮਿਲਿਆ ਹਰੀਨਾ। ਪ੍ਰਭੂਪਤੀ ਦੀ ਬਾਹਾਂ ਦਾ ਜੋ ਨਿੱਘ ਹੈ, ਪ੍ਰਭੂਪਤੀ ਨੇ ਗਲਵਕੜੀ ਵਿੱਚ ਲੈ ਲਿਆ ਹੈ ਬਿਰਹਣ ਨੂੰ। ਹੁਣ ਇਸਨੂੰ ਤੁਖਾਰ ਕਿਉਂ ਲੱਗੇਗਾ? ਹੁਣ ਤਾਂ ਇਹ ਪਾਕਸ਼ਾਲੀ ਹੋ ਗਈ, ਬਿਰਹਣ ਨਾ ਰਹੀ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਕੀ ਬਿਰਹਣ ਨੂੰ ਸੌਖਿਆਂ ਹੀ ਪ੍ਰਭੂ ਨਾਂ ਦੀ ਪ੍ਰਾਪਤੀ ਹੋ ਗਈ? ਤੋ ਆਖਦੇ ਨੇ ਨਹੀਂ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਮਨ ਬੇਦਿਆ, ਮਨ ਵਿੰਨ ਦਿੱਤਾ ਸੀ, ਮਨ ਖੁਬੋ ਦਿੱਤਾ ਸੀ, ਬਿਰਹਣ ਨੇ ਆਪਣਾ ਮਨ ਚੁਬੋ ਦਿੱਤਾ ਸੀ ਚਰਨਾਰ ਬਿੰਦ, ਪ੍ਰਭੂ ਜੀ ਦੇ ਚਰਨ ਕਮਲਾਂ ਵਿੱਚ। ਦਰਸ਼ਨ ਨੰਨੇ ਨੂੰ ਸਿਆਰੀ, ਦਰਸ਼ਨਾਂ ਵਿੱਚ ਦਰਸ਼ਨਾਂ ਖਾਤਰ। ਲੱਗੜਾ ਲਗਾ ਦਿੱਤਾ, ਸਾਹ ਸਵਾਸ ਇੱਕ ਇੱਕ ਸਵਾਸ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਭਾਈ ਬਿਰਹਣ ਨੇ ਸੌਖਿਆਂ ਨਹੀਂ ਪਾਇਆ, ਉਸਨੇ ਵੀ ਕਾਲਣਾ ਕਾਲੀ, ਬੜੀ ਸਖਤ ਕਾਲਣਾ ਕਾਲੀ। ਮਨ ਪੂਰੀ ਤਰ੍ਹਾਂ ਜੋੜ ਦਿੱਤਾ ਸੀ ਪ੍ਰਭੂ ਚਰਨਾਂ ਵਿੱਚ। ਮਨ ਬੇਦਿਆ ਚਰਨਾਰ ਬਿੰਦ, ਇੱਥੇ ਹੀ ਬਸ ਨਹੀਂ, ਦਰਸ਼ਨ ਲੱਗੜਾ ਸਾਹ। ਉਸਨੇ ਤਾਂ ਭਾਈ ਇੱਕ ਇੱਕ ਸਵਾਸ ਦਰਸ਼ਨਾਂ ਦੀ ਪ੍ਰਾਪਤੀ ਵਿੱਚ ਲਾ ਦਿੱਤਾ ਸੀ। ਉਸਨੇ ਇੱਕ ਵੀ ਸਵਾਸ ਵਿਅਰਥ ਨਾ ਗਵਾਇਆ। ਸਵਾਸ ਸਵਾਸ ਜਪਣ ਲੱਗ ਪਈ ਸੀ ਉਹ, ਸਵਾਸ ਸਵਾਸ ਸਿਮਰਨ ਬਣ ਗਿਆ ਸੀ, ਅਜੱਪੇ ਜਾਪ ਵਿੱਚ ਉਤਰ ਗਈ ਸੀ ਉਹ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸਵਾਮੀ ਲਾਹ। ਓਟ ਆਸਰਾ, ਗੋਵਿੰਦ ਪ੍ਰਭੂ ਜੀ, ਗੋਪਾਲ ਪ੍ਰਭੂ ਜੋ ਧਰਤੀ ਦਾ ਪਾਲਕ ਹੈ, ਰਾਏ ਉਹ ਪ੍ਰਭੂ ਜੋ ਪ੍ਰਕਾਸ਼ ਸਰੂਪ ਹੈ। ਗੋਵਿੰਦ ਗੋਪਾਲ ਰਾਏ, ਇਸਦਾ ਇਕੱਠਾ ਅਰਥ ਹੈ ਪ੍ਰਭੂ ਜੀ। ਓਟ ਗੋਵਿੰਦ ਗੋਪਾਲ ਰਾਏ। ਹੁਣ ਉਸ ਬਿਰਹਣ ਨੂੰ ਪ੍ਰਭੂ ਸਵਾਮੀ ਦਾ ਆਸਰਾ ਪੱਕੇ ਤੌਰ ਤੇ ਪ੍ਰਾਪਤ ਹੈ। ਸੇਵਾ ਸਵਾਮੀ ਲਾਹ, ਪ੍ਰਭੂ ਸਵਾਮੀ ਦੀ ਪੱਕੀ ਓਟ ਪ੍ਰਾਪਤ ਹੋਣੀ, ਇਹ ਉਸਦੀ ਸਵਾਮੀ ਸੇਵਾ ਦਾ ਲਾਭ ਹੈ। ਉਸਨੇ ਕੀਤੀ ਸੀ ਸਵਾਮੀ ਦੀ ਸੇਵਾ, ਅਤੇ ਇਹ ਪੱਕੀ ਓਟ ਹਾਸਲ ਹੋਣੀ ਪ੍ਰਭੂ ਜੀ ਦੀ, ਉਸ ਸੇਵਾ ਦਾ ਲਾਹਾ ਮਿਲਿਆ ਹੈ। ਬਿਖਿਆ ਭੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਬਿਖਿਆ ਮਾਇਆ, ਭੋ ਨਾ ਸਕਈ, ਅਸਰ ਨਹੀਂ ਪਾ ਸਕੀ, ਸਤਾ ਨਹੀਂ ਸਕੀ। ਮਿਲ ਲੱਲੇ ਨੂੰ ਸਿਆਰੀ, ਮਿਲ ਕੇ ਸਾਧੂ ਗੁਰੂ ਸਾਧੂ, ਗੁਣ ਗਾਹ ਗੁਣਾਂ ਦੀ ਵਿਚਾਰ। ਬਿਖਿਆ ਭੋ ਨਾ ਸਕਈ, ਮਿਲ ਸਾਧੂ ਗੁਣ ਗਾਹ। ਇਸ ਬਿਰਹਣ ਤੇ ਮਾਇਆ ਅਸਰ ਨਾ ਕਰ ਸਕੀ, ਇਸ ਨੂੰ ਮਾਇਆ ਕੁਰਾਹੇ ਪਾ ਨਾ ਸਕੀ, ਕਿਉਂਕਿ ਇਸਨੇ ਗੁਰੂ ਸਾਧੂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤੀ ਸੀ। ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ। ਜਹ ਤੇ ਜਿਸ ਪ੍ਰਭੂ ਜੀ ਤੋਂ ਉਪਜੀ ਪੈਦਾ ਹੋਈ ਸੀ, ਤੈਂ ਮਿਲੀ ਉਸੇ ਨਾਲ ਜਾ ਮਿਲੀ ਉਸੇ ਵਿੱਚ ਜਾ ਰਲੀ ਸਮਾ ਲਿਵ ਟੁੱਬੀ ਚੁੱਬੀ ਜਿਹ ਤੇ ਉਪਜੀ ਤੈਂ ਮਿਲੀ ਸੱਚੀ ਪ੍ਰੀਤ ਸਮਾਹ ਬਿਰਹਨ ਨੇ ਲਾਈ ਸੀ ਸੱਚੀ ਪ੍ਰੀਤ ਪ੍ਰਭੂ ਜੀ ਨਾਲ ਸੱਚੀ ਪ੍ਰੀਤ ਦੁਆਰਾ ਉਹ ਲਿਵ ਲਾਈ ਰੱਖਦੀ ਸੀ ਪ੍ਰਭੂ ਜੀ ਵਿੱਚ ਇਹੋ ਵਜ੍ਹਾ ਹੈ ਕਿ ਜਿਹ ਤੇ ਉਪਜੀ ਤੈਂ ਮਿਲੀ ਇਹੋ ਕਾਰਨ ਹੈ ਕਿ ਜਿਸ ਪ੍ਰਭੂ ਜੋਤ ਚੋਂ ਬਿਰਹਨ ਦੀ ਆਤਮਾ ਨੇ ਜਨਮ ਲਿਆ ਸੀ ਉਸੇ ਵਿੱਚ ਜਾ ਮਿਲੀ ਕਰ ਗਹਿ ਲੀਨੀ ਪਾਰ ਬ੍ਰਹਮ ਬਹੁਲ ਨ ਵਿਛੜੀਆ ਕਰ ਹੱਥ ਗਹਿ ਫੜ ਕੇ ਪਾਰ ਬ੍ਰਹਮ ਪਾਰ ਬ੍ਰਹਮ ਵਿੱਚ ਮੰਮੇ ਨੂੰ ਸਿਆਰੀ ਹੈ ਪਾਰ ਬ੍ਰਹਮ ਨੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੁਲ ਨ ਵਿਛੜੀਆ ਹੁਣ ਪਾਰ ਬ੍ਰਹਮ ਨੇ ਆਪ ਉਸਦੀ ਬਾਂਹ ਫੜ ਕੇ ਉਸਨੂੰ ਆਪਣੇ ਨਾਲ ਮਿਲਾਇਆ ਹੈ ਇਸ ਲਈ ਹੁਣ ਉਸਦਾ ਮੁੜ ਵਿਛੋੜਾ ਨਹੀਂ ਹੋਣਾ ਬਾਰ ਜਾਓ ਲੱਖ ਬੇਰੀਆ ਹਰੀ ਸੱਜਣ ਅਗਮ ਅਗਾਹ ਲੱਖ ਬੇਰੀਆ ਲੱਖਾਂ ਵਾਰੀ ਲੱਖ ਲੱਖ ਵਾਰੀ ਅਗਮ ਅਗਾਹ ਅਪਹੁੰਚ ਇੱਥੇ ਭਾਵ ਅਰਥ ਲੈਣਾ ਹੈ ਬੇਅੰਤ ਬਾਹਰ ਜਾਓ ਲੱਖ ਬੇਰੀਆ ਹਰੀ ਸੱਜਣ ਅਗਮ ਅਗਾਹ ਭਾਈ ਲੱਖ ਲੱਖ ਵਾਰ ਬਲਿਹਾਰੇ ਜਾਈਏ ਐਸੇ ਸੱਜਣ ਪ੍ਰਭੂ ਤੋਂ ਜਿਸਨੇ ਬਿਰਹਣ ਦੀ ਪੁਕਾਰ ਸੁਣ ਕੇ ਉਸਨੂੰ ਆਪਣੇ ਵਿੱਚ ਮੇਲ ਲਿਆ ਹੈ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆਂ ਦਰਅਸਲ ਹੇ ਜਗਤ ਦੇ ਲੋਕੋ ਇਹ ਸੱਚ ਹੈ ਕਿ ਉਹ ਦਰ ਉੱਤੇ ਟੱਠਿਆਂ ਦੀ ਲਾਜ ਰੱਖ ਲੈਂਦਾ ਹੈ ਦਰਅਸਲ ਜੀਵ ਇਸਤਰੀ ਪਾਸ ਪ੍ਰਾਪਤੀ ਵਾਲੀ ਲਿਆਕਤ ਕੋਈ ਨਹੀਂ ਸੀ ਦਰ ਟੱਠਿਆਂ ਦੀ ਲਾਜ ਉਸਨੂੰ ਰੱਖਣੀ ਹੀ ਪੈਂਦੀ ਹੈ ਕਿਉਂਕਿ ਇਹ ਉਸਦਾ ਮੁੜ ਕਦੀਮੀ ਸੁਭਾਅ ਹੈ ਤੋ ਭਾਈ ਜੇ ਤੁਸੀਂ ਵੀ ਉਸਦੀ ਗਲਵਕੜੀ ਦਾ ਨਿੱਘ ਮਾਨਣਾ ਹੈ ਸਦਾ ਸਦਾ ਲਈ ਤਾਂ ਨਿਮਾਣੇ ਨਿਤਾਣੇ ਹੋ ਕੇ ਉਸਦੇ ਦਰ ਤੇ ਟਹਿ ਪਵੋ ਤੇ ਸੱਚੇ ਦਿਲ ਨਾਲ ਉਸਦੀ ਰਹਿਮਤ ਲਈ ਪੁਕਾਰੋ ਹੋਏ ਨਿਮਾਣੀ ਟਹਿ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਸ਼ਾਬਾਸ਼ ਜਦੋਂ ਹੋਏ ਨਿਮਾਣੀ ਟਹਿ ਪਈ ਤਦ ਫਿਰ ਮਿਲਿਆ ਸਹਿਜ ਸੁਭਾਏ ਹੋਏ ਨਿਮਾਣੀ ਟਹਿ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਪੋਖ ਪੋ ਦਾ ਮਹੀਨਾ ਸੁਹੰਦਾ ਸੁਹੰਦਾ ਵਿੱਚ ਸੱਸੇ ਨੂੰ ਦੋ ਲਗਾਂ ਹਨ ਹੋੜਾ ਵੀ ਹੈ ਤੇ ਔਂਕੜ ਵੀ ਹੈ ਹੋੜਾ ਨੋਰਮਲ ਲੱਗ ਹੈ ਔਂਕੜ ਐਬਨੋਰਮਲ ਹੈ ਇੱਥੇ ਜਦੋਂ ਦੋ ਲੱਗਾਂ ਲੱਗੀਆਂ ਹੋਣ ਐਬਨੋਰਮਲ ਲੱਗ ਬੋਲਿਆ ਕਰਦੀ ਹੈ ਤੋ ਇੱਥੇ ਉਚਾਰਨ ਆਵੇਗਾ ਸੁਹੰਦਾ ਅਰਥ ਹੈ ਸੋਹਣਾ ਲੱਗਦਾ ਹੈ ਬੇਪਰਵਾਹ ਬੇਪਰਵਾਹ ਪ੍ਰਭੂ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਪਾਈ ਜਿਸ ਉੱਤੇ ਉਹ ਬੇਪਰਵਾਹ ਪ੍ਰਭੂ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਸਨੂੰ ਪੋ ਦਾ ਮਹੀਨਾ ਤੁਖਾਰ ਦੇ ਬਾਵਜੂਦ ਬੜਾ ਸੁਹਾਵਣਾ ਲੱਗਦਾ ਹੈ ਪੋਖ ਸੁਹੰਦਾ ਉਸਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਹਨ ਸਰਬ ਸੁੱਖ ਪੋਖ ਸੁਹੰਦਾ ਸਰਬ ਸੁੱਖ ਜਿਸ ਬਖਸ਼ੇ ਬੇਪਰਵਾਹ ਗਿਆਰਵਾਂ ਮਹੀਨਾ ਮਾਘ ਮਾਘ ਇਹ ਮੱਘਾ ਨਛੱਤਰ ਵਾਲੀ ਪੂਰਨਮਾਸ਼ੀ ਦਾ ਮਹੀਨਾ ਹੈ ਹਿੰਦੂ ਸ਼ਾਸਤਰਾਂ ਅਨੁਸਾਰ ਮਾਘ ਦਾ ਪਹਿਲਾ ਦਿਨ ਬੜਾ ਪਵਿੱਤਰ ਹੈ ਹਿੰਦੂ ਵੀਰ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਵੱਡਾ ਪੁੰਨ ਕਰਮ ਸਮਝਦੇ ਹਨ ਦੇਖੋ ਦੇਖੀ ਅੱਜ ਕੱਲ ਬਹੁਤ ਗਿਣਤੀ ਦੇ ਸਿੱਖ ਵੀ ਇਸ ਕਰਮ ਕਾਂਡ ਵਿੱਚ ਪੈ ਗਏ ਹਨ। ਮਾਘ ਮਹੀਨੇ ਦਾ ਪਹਿਲਾ ਦਿਨ ਮਾਘੀ ਦਾ ਪਵਿੱਤਰ ਦਿਹਾੜਾ ਕਰਕੇ ਮੰਨਿਆ ਜਾਂਦਾ ਹੈ ਅਤੇ ਲੋਕ ਕਿਸੇ ਧਰਮ ਸਥਾਨ ਤੇ ਪਹੁੰਚ ਕੇ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਦੇ ਇਸ਼ਨਾਨ ਨੂੰ ਬੜਾ ਪਵਿੱਤਰ ਗਿਣਿਆ ਜਾਂਦਾ ਹੈ। ਚੇਤਾ ਰਹੇ, ਗੁਰੂ ਨਾਨਕ ਦੀ ਸਿੱਖੀ ਨੇ ਮਨ ਦੇ ਇਸ਼ਨਾਨ ਨੂੰ ਮੁੱਖ ਰੱਖਿਆ ਹੈ, ਤਨ ਦੇ ਇਸ਼ਨਾਨਾਂ ਨੂੰ ਨਹੀਂ, ਤੀਰਥ ਇਸ਼ਨਾਨਾਂ ਨੂੰ ਨਹੀਂ। ਮਨ ਦਾ ਇਸ਼ਨਾਨ ਨਾਮ ਬਾਣੀ ਜਪਣ ਨਾਲ ਹੁੰਦਾ ਹੈ। ਤੀਰਥਾਂ ਦੇ ਪਾਣੀ ਵਿੱਚ ਟੁੱਬੀ ਲਾਇਆ ਮਨ ਦੀ ਮੈਲ ਨਹੀਂ ਉਤਰਦੀ, ਨਾਮ ਨਾਲ ਮਨ ਦੀ ਮੈਲ ਉਤਰਦੀ ਹੈ। ਇਸ ਲਈ ਨਾਮ ਹੀ ਅਸਲੀ ਤੀਰਥ ਹੈ। ਧਨਾਸਰੀ ਮਹਿਲਾ ਪਹਿਲਾ, ਪੰਨਾ 687। ਆਖਦੇ ਨੇ ਗੁਰੂ ਨਾਨਕ ਪਾਤਸ਼ਾਹ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਹੋ ਨਾਮ ਹਰ ਕਾ ਸਦਾ ਜਾਂਚੋ, ਦੇ ਪ੍ਰਭ ਧਰਨੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਨਾ। ਕਬੀਰ ਜੀ, ਅੰਤਰ ਮੈਲ ਜ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ। ਲੋਕ ਪਤੀਣੇ ਕਛੂ ਨਾ ਹੋਵੈ, ਨਾ ਹੀ ਰਾਮ ਅਯਾਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਰਹਾਓ ਜਲ ਕੈ ਮੱਜਨ ਜੇ ਗਤੀ ਹੋਵੈ, ਨਿਤ ਨਿਤ ਮੈਂਢਕ ਨਾਵੈ। ਜੈਸੇ ਮੈਂਢਕ ਤੈਸੇ ਓਏ ਨਰ, ਫਿਰ ਫਿਰ ਜੋਨੀ ਆਵੈ। ਦਸਮ ਪਾਤਸ਼ਾਹ ਨੇ ਵੀ ਤੀਰਥ ਇਸ਼ਨਾਨਾਂ ਬਾਰੇ ਯੋਂ ਬਚਨ ਆਖੇ ਹਨ। ਜਲ ਕੇ ਤਰਈਆ ਕੋ ਗਗੇਰੀ ਸੀ ਕਹਿਤ ਜਗ, ਆਗ ਕੇ ਪਛਈਆ ਸੋ ਚਕੋਰ ਸਮਾਨੀਐ। ਪਾਣੀ ਵਿੱਚ ਤਰਦੇ ਰਹਿਣ ਨਾਲ ਮੁਕਤੀ ਹੁੰਦੀ ਹੋਵੇ ਤਾਂ ਭਾਈ ਗਗੇਰੀ ਨੂੰ ਕੀ ਕਹੋਗੇ? ਅੱਗ ਭਖਣ ਨਾਲ ਵੀ ਮੁਕਤ ਨਹੀਂ ਹੋਈਦਾ, ਅੱਗ ਭਖਣ ਵਾਲਿਆਂ ਨੂੰ ਚਕੋਰ ਵਾਂਗੂ ਜਾਣੋ। ਮਾਘ ਦਾ ਮਹੀਨਾ ਵੀ ਠੰਡਾਂ ਦਾ ਹੈ, ਬਰਫਾਂ ਵੀ ਪੈਂਦੀਆਂ ਹਨ, ਪਰ ਇਸੇ ਮਹੀਨੇ ਵਿੱਚ ਰੁੱਤ ਵੀ ਬਦਲ ਖੜਾਉਂਦੀ ਹੈ। ਅੱਗੋਂ ਆ ਰਹੀ ਬਸੰਤ ਰੁੱਤ ਦੀ ਵੀ ਕੁਝ ਕੁਝ ਪਿਣਕ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਮਹੀਨੇ ਦੇ ਉਪਦੇਸ਼ ਵਿੱਚ ਵੀ ਸਤਿਗੁਰਾਂ ਨੇ ਪ੍ਰਯਾਗ ਦੇ ਇਸ਼ਨਾਨ ਜਾਂ ਹੋਰ ਤੀਰਥ ਇਸ਼ਨਾਨਾਂ ਦੀ ਬਜਾਏ ਮਜਨ ਸੰਗ ਸਾਧੂਆਂ ਦੀ ਗੱਲ ਕੀਤੀ ਹੈ। ਸਾਧੂਆਂ ਤੋਂ ਭਾਵ ਹੈ ਗੁਰਮੁਖ ਸੰਤ, ਰੱਬ ਦੇ ਪਿਆਰੇ। ਇਹਨਾਂ ਦੀ ਸੰਗਤ ਵਿੱਚ ਜਪਿਆ ਨਾਮ, ਇਹ ਹੈ ਅਸਲੀ ਮਜਨ। ਤੇ ਮਜਨ ਨੰਨੇ ਨੂੰ ਔਂਕੜ, ਮਜਨ ਦਾ ਅਰਥ ਹੈ ਇਸ਼ਨਾਨ। ਆਓ ਮਹੀਨਾ ਸਰਵਣ ਕਰੀਏ। ਮਾਘ ਮਜਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜਨਮ ਕਰਮ ਮਲਿ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚਾ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨ੍ਹਾਂ ਮਿਲਿਆ ਪ੍ਰਵਿਆਪਣਾ, ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਮਿਲਿਆ ਪ੍ਰਵਿਆਪਣਾ, ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਮਜਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਮਾਘ ਘੱਗੇ ਨੂੰ ਸਿਆਰੀ, ਮਾਘ ਮਹੀਨੇ ਵਿੱਚ ਮੱਜਨ ਝੁੱਬੀ ਇਸ਼ਨਾਨ। ਸੰਗ ਗੱਗੇ ਨੂੰ ਸਿਆਰੀ, ਸੰਗਤ ਵਿੱਚ ਸਾਧੂਆਂ, ਗੁਰਮੁਖਾਂ ਦੀ, ਸੰਤਾਂ ਦੀ, ਭਗਤਾਂ ਦੀ, ਪ੍ਰਭੂ ਪਿਆਰਿਆਂ ਦੀ ਤੂੜੀ ਅਖਰੀ ਅਰਥ ਚਰਨ ਤੂੜ ਗਹਿਰਾ ਭਾਵ ਨਿਮਰਤਾ ਸਹਿਤ ਪਾਇਆ ਹੋਇਆ ਉਪਦੇਸ਼ ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਭਾਈ ਸਿੱਖਾ ਮਾਘ ਵਿੱਚ ਮਾਘੀ ਦੇ ਉਤਸਵ ਤੇ ਤੂੰ ਪ੍ਰਯਾਗ ਵਗੈਰਾ ਤੀਰਥਾਂ ਦੀ ਬਜਾਏ ਸਾਧਾਂ ਗੁਰਮੁਖਾਂ ਸੰਤਾਂ ਦੀ ਸੰਗਤ ਵਿੱਚ ਬੈਠੀ ਤੇਰੇ ਲਈ ਇਹੋ ਮਹਾਨ ਇਸ਼ਨਾਨ ਹੈ ਮਾਘ ਮਜਨ ਸੰਗ ਸਾਧੂਆਂ ਭਾਈ ਮਾਘ ਮਹੀਨੇ ਵਿੱਚ ਪ੍ਰਭੂ ਪਿਆਰਿਆਂ ਦੀ ਸੰਗਤ ਕਰਨ ਵਿੱਚ ਤੇਰੇ ਮਨ ਦਾ ਇਸ਼ਨਾਨ ਹੈ ਇਸੇ ਨੂੰ ਤੂੰ ਪੁੰਨ ਕਰਮ ਸਮਝੀ ਤੂੜੀ ਕਰ ਇਸ਼ਨਾਨ ਤੂੰ ਪ੍ਰਭੂ ਪਿਆਰਿਆਂ ਦੇ ਉਪਦੇਸ਼ ਵਿੱਚ ਮਲਮਲ ਨਾਈ ਅਤੇ ਪ੍ਰਭੂ ਪਿਆਰਿਆਂ ਦਾ ਉਪਦੇਸ਼ ਤਾਂ ਭਾਈ ਕੇਵਲ ਇੱਕੋ ਹੁੰਦਾ ਹੈ ਮੂਲ ਉਪਦੇਸ਼ ਇੱਕੋ ਹੈ ਨਾਮ ਸਿਮਰਨ ਉਹ ਤੂੰ ਕਰੀ ਤੇ ਕਰਦਾ ਹੀ ਰਹੀ ਤੇਰਾ ਅੰਦਰਲਾ ਪਵਿੱਤਰ ਹੋ ਜਾਏਗਾ ਤੇਰੀ ਸਾਰੀ ਅੰਦਰਲੀ ਮੈਲ ਧੋਤੀ ਜਾਏਗੀ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਭਾਈ ਤੂੰ ਹਰੀ ਜੀ ਦਾ ਨਾਮ ਜਪਿਆ ਕਰ ਹਰੀ ਕਾ ਨਾਮ ਧਿਆਏ ਸੁਣ ਅਣਾਣੇ ਨੂੰ ਸਿਆਰੀ ਸੁਣ ਕੇ ਪਰਮਾਤਮਾ ਦੀ ਸਿਫਤ ਨੂੰ ਸੁਣਿਆ ਕਰ ਤੇ ਸੁਣ ਕੇ ਸਭਨਾ ਨੂੰ ਕਰਦਾਨ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਤੂੰ ਵੰਡਿਆ ਕਰ ਇਹ ਸਭ ਕੁਛ ਕਰਨ ਦਾ ਕੀ ਲਾਭ ਹੋਏਗਾ ਤਾਂ ਅੱਗੋਂ ਆਖਦੇ ਨੇ ਪਾਤਸ਼ਾਹ ਸਭਨਾ ਨੂੰ ਕਰਦਾਨ ਭਾਈ ਤੂੰ ਹਰੀ ਜੀ ਦਾ ਨਾਮ ਜਪਿਆ ਕਰ ਹਰੀ ਕਾ ਨਾਮ ਧਿਆਏ ਸੁਣ ਸੁਣ ਅਣਾਣੇ ਨੂੰ ਸਿਆਰੀ ਸੁਣ ਕੇ ਪਰਮਾਤਮਾ ਦੀ ਸਿਫਤ ਨੂੰ ਸੁਣਿਆ ਕਰ ਤੇ ਸੁਣ ਕੇ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਹੋਰ ਸਭਨਾ ਨੂੰ ਇਹ ਨਾਮ ਦੀ ਦਾਤ ਤੂੰ ਵੰਡਿਆ ਕਰ ਇਹ ਸਭ ਕੁਛ ਕਰਨ ਦਾ ਕੀ ਲਾਭ ਹੋਏਗਾ ਤਾਂ ਅੱਗੋਂ ਆਖਦੇ ਨੇ ਪਾਤਸ਼ਾਹ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਰਮ ਮਲ ਕਰਮ ਮੈਲ ਮੰਦੇ ਕਰਮਾਂ ਦੀ ਮੈਲ ਉਹ ਮੈਲ ਜੋ ਮੰਦੇ ਕਰਮ ਕਮਾ ਕਮਾ ਕੇ ਮਨ ਤੇ ਚੜਾ ਲਈ ਹੈ ਗੁਮਾਨ ਹੰਕਾਰ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਭਾਈ ਇਸ ਨਾਮ ਜਪਣ ਨਾਲ ਤੇਰੀ ਜਨਮਾਂ ਜਨਮਾਂਤਰਾਂ ਦੀ ਕਰਮ ਮੈਲ ਉਤਰ ਜਾਏਗੀ ਅਤੇ ਇਸ ਤੋਂ ਇਲਾਵਾ ਮਨ ਤੇ ਜਾਏ ਗੁਮਾਨ ਮਨ ਤੇ ਮਨ ਤੋਂ ਜਾਏ ਦੂਰ ਹੋ ਜਾਏਗਾ ਗੁਮਾਨ ਹੰਕਾਰ ਮਨ ਤੇ ਜਾਏ ਗੁਮਾਨ ਅਤੇ ਭਾਈ ਤੇਰੇ ਮਨ ਤੋਂ ਹੰਕਾਰ ਵੀ ਮਿਟ ਜਾਏਗਾ ਕਾਮ ਕ੍ਰੋਧ ਨਾਮ ਉਹੀ ਹੈ ਬਿਨਸੈ ਲੋਭ ਸਵਾਨ ਕਾਮ ਮੰਮੇ ਨੂੰ ਸਿਆਰੀ ਕਾਮ ਵਿੱਚ ਕਾਮ ਦੇ ਹੱਥੋਂ ਕ੍ਰੋਧ ਧੱਦੇ ਨੂੰ ਸਿਆਰੀ ਕ੍ਰੋਧ ਵਿੱਚ ਕ੍ਰੋਧ ਦੇ ਹੱਥੋਂ ਨਾ ਮੋਹੀ ਹੈ ਠੱਗੇ ਨਹੀਂ ਜਾਈਦਾ ਕਾਮ ਕ੍ਰੋਧ ਨਾ ਮੋਹੀ ਹੈ ਨਾਮ ਜਪਣ ਕਰਕੇ ਕਾਮ ਅਤੇ ਕ੍ਰੋਧ ਦੇ ਹੱਥੋਂ ਠੱਗੇ ਨਹੀਂ ਜਾਈਦਾ ਭਾਵ ਕਾਮ ਤੇ ਕ੍ਰੋਧ ਤੇਰੇ ਤੇ ਜ਼ੋਰ ਪਾ ਕੇ ਤੈਨੂੰ ਗੁਮਰਾਹ ਨਹੀਂ ਕਰਨਗੇ ਬਿਨ ਸੈ ਲੋਭ ਸਵਾਨ ਸਵਾਨ ਆਖਦੇ ਨੇ ਕੁੱਤੇ ਨੂੰ ਬਿਨ ਸੈ ਲੋਭ ਸਵਾਨ ਅਤੇ ਤੇਰੇ ਅੰਦਰੋਂ ਜੋ ਲੋਭ ਕੁੱਤਾ ਹੈ ਉਸਦਾ ਵਿਨਾਸ਼ ਹੋ ਜਾਏਗਾ ਲੋਭ ਕੁੱਤਾ ਮਰ ਮੁੱਕ ਜਾਏਗਾ ਤੇਰੇ ਅੰਦਰੋਂ ਲੋਭ ਖਤਮ ਹੋ ਜਾਏਗਾ ਸੋਚੋ ਭਾਈ ਲੋਭ ਨੂੰ ਕਿਉਂ ਕੁੱਤਾ ਆਖਿਆ ਹੈ ਕਿਉਂਕਿ ਲੋਭ ਦੇ ਅਸਰ ਹੇਠ ਮਨੁੱਖ ਦਰ ਦਰ ਤੇ ਕੁੱਤਿਆਂ ਵਾਂਗੂ ਭਟਕਦਾ ਹੈ ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸਵਾਨ ਸੱਚੈ ਮਾਰਗ ਚਲਦਿਆਂ ਉਸਤਤ ਕਰੈ ਜਹਾਨ ਨਾਮ ਜਪਣ ਦਾ ਮਾਰਗ ਸੱਚਾ ਮਾਰਗ ਹੈ ਇਸ ਮਾਰਗ ਤੇ ਤੁਰਦਿਆਂ ਜਗਤ ਵੀ ਤੇਰੀ ਉਸਤਤੀ ਕਰੇਗਾ ਜਗਤ ਦੇ ਲੋਕ ਤੇਰੀ ਵਾਹ ਵਾਹ ਕਰਨਗੇ ਸੱਚੈ ਮਾਰਗ ਚਲਦਿਆਂ ਉਸਤਤ ਕਰੈ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਸਾਧਸੰਗ ਜੀਓ ਇਸ ਪੰਕਤੀ ਦੇ ਅਰਥਾਂ ਵੱਲ ਤੁਸੀਂ ਖਾਸ ਧਿਆਨ ਦੇਣਾ 68 ਤੀਰਥ ਜਗਤ ਦੇ ਅਠਾਠ ਮੰਨੇ ਪ੍ਰਮੰਨੇ ਤੀਰਥ। ਸਗਲ ਪੁੰਨ ਸਾਰੇ ਹੀ ਪੁੰਨ ਕਰਨ, ਜੀ ਦਇਆ ਦੂਜੇ ਜੀਵਾਂ ਤੇ ਦਇਆ ਕਰਨੀ। ਅੱਠਸੱਠ ਤੀਰਥ, ਅਨੇਕ ਤਰ੍ਹਾਂ ਦੇ ਪੁੰਨ ਅਤੇ ਦੂਜੇ ਜੀਵਾਂ ਤੇ ਦਇਆ ਕਰਨੀ, ਸੰਸਾਰੀਆਂ ਨੇ ਇਹਨਾਂ ਨੂੰ ਪ੍ਰਮਾਣਿਕ ਮੰਨਿਆ ਹੈ, ਇਹਨਾਂ ਨੂੰ ਪ੍ਰਵਾਨ ਕੀਤਾ ਹੈ। ਅੱਠਸੱਠ ਤੀਰਥ ਸਗਲ ਪੁੰਨ ਇਹ ਸੰਸਾਰ ਨੇ ਪ੍ਰਵਾਨ ਕੀਤਾ ਹੈ, ਪ੍ਰਵਾਨ। ਅੱਠਸੱਠ ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਭਾਈ, ਸੰਸਾਰੀਆਂ ਨੇ ਤਾਂ ਅਠਾਹਠ ਤੀਰਥਾਂ ਨੂੰ, ਅਨੇਕ ਤਰ੍ਹਾਂ ਦੇ ਪੁੰਨਾਂ ਨੂੰ ਅਤੇ ਦੂਜਿਆਂ ਤੇ ਦਇਆ ਕਰਨ ਨੂੰ ਹੀ ਪ੍ਰਮਾਣਿਕ ਧਰਮ ਦੇ ਕਰਮ ਮੰਨਿਆ ਹੈ। ਪਰ ਤੇਰਾ ਸੱਚੇ ਮਾਰਗ ਤੇ ਤੁਰਨਾ, ਭਾਵ ਤੇਰਾ ਨਾਮ ਜਪਣਾ, ਇਸ ਵਿੱਚ ਹੀ ਸਭ ਕੁਛ ਉੱਪਰ ਦੱਸੇ ਦਾ ਫਲ ਆ ਜਾਏਗਾ। ਦਇਆ, ਪੁੰਨ ਦਾਨ, ਤੀਰਥ ਇਸ਼ਨਾਨ, ਇਹਨਾਂ ਸਾਰਿਆਂ ਦਾ ਫਲ ਨਾਮ ਜਪਣ ਵਿੱਚ ਆ ਜਾਏਗਾ। ਤੈਨੂੰ ਨਾਮ ਜਪਣ ਤੋਂ ਇਲਾਵਾ ਇਹ ਸਭ ਕੁਛ ਉਚੇਚੇ ਤੌਰ ਤੇ ਕਰਨ ਦੀ ਲੋੜ ਨਾ ਪਵੇਗੀ। ਬਾਈ, ਨਾਮ ਜਪਣ ਵਾਲੇ ਵਿਅਕਤੀ ਦਾ ਕੁਦਰਤੀ ਸੁਭਾਅ ਬਣ ਜਾਂਦਾ ਹੈ ਦਇਆ, ਪੁੰਨ, ਦਾਨ। ਉਸਨੂੰ ਉਚੇਚੇ ਤੌਰ ਤੇ ਇਹ ਸਭ ਕੁਛ ਕਰਨ ਦੀ ਲੋੜ ਨਹੀਂ। ਸੋ ਉਸਦਾ ਧਿਆਨ ਧਰਮ ਕਰਮਾਂ ਤੇ ਨਹੀਂ ਬਲਕਿ ਨਾਮ ਜਪਣ ਵੱਲ ਹੈ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਸਨੂੰ ਦੇਵੈ, ਜਿਸ ਵਿਅਕਤੀ ਨੂੰ ਦੇਵੇ, ਜਿਸ ਬੰਦੇ ਨੂੰ ਪਰਮਾਤਮਾ ਨਾਮ ਦੀ ਦਾਤ ਦੇਵੇ, ਸੋਈ ਉਹੀ ਪੁਰਖ ਸੁਜਾਨ, ਸਿਆਣਾ ਮਨੁੱਖ। ਭਾਵ ਉਹ ਮਨੁੱਖ ਜ਼ਿੰਦਗੀ ਦੇ ਸਹੀ ਮਾਰਗ ਦੀ ਪਛਾਣ ਵਾਲਾ ਹੋ ਜਾਂਦਾ ਹੈ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਸਨੂੰ ਪ੍ਰਭੂ ਜੀ ਦਇਆ ਕਰਕੇ ਨਾਮ ਦੀ ਦਾਤ ਦੇ ਦੇਵਨ, ਉਹ ਮਨੁੱਖ ਜ਼ਿੰਦਗੀ ਦੇ ਸਹੀ ਮਾਰਗ ਦੀ ਪਛਾਣ ਵਾਲਾ ਹੋ ਜਾਂਦਾ ਹੈ। ਜਿੰਨਾ ਮਿਲਿਆ ਪ੍ਰਭਿਆਪਣਾ, ਨਾਨਕ ਤਿੰਨ ਕੁਰਬਾਨ। ਇਸ ਸੱਚੇ ਮਾਰਗ ਤੇ ਤੁਰਦਿਆਂ ਤੁਰਦਿਆਂ, ਨਾਮ ਜਪਣ ਵਾਲੇ ਮਾਰਗ ਤੇ ਨਾਮ ਜਪਦਿਆਂ ਜਪਦਿਆਂ, ਜਿਨ੍ਹਾਂ ਨੂੰ ਪਿਆਰੇ ਪ੍ਰਭੂ ਜੀ ਮਿਲ ਪਏ, ਹੇ ਨਾਨਕ ਜੀਓ, ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਕੁਰਬਾਨ, ਨਾਨਕ ਤਿੰਨ ਕੁਰਬਾਨ। ਜਿਨ੍ਹਾਂ ਮਿਲਿਆ ਪ੍ਰਭਿਆਪਣਾ, ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਮਾਘ ਕੱਗੇ ਨੂੰ ਸਿਆਰੀ, ਮਾਘ ਵਿੱਚ, ਮਾਘ ਦੇ ਮਹੀਨੇ ਵਿੱਚ। ਕਾਂਢੀਐ, ਕਾਢੀਐ ਨਹੀਂ, ਕਾਂਢੀਐ, ਕੱਕੇ ਨੂੰ ਕੰਨਾਂ ਉੱਤੇ ਬਿੰਦੀ ਬੋਲੇਗੀ, ਅਰਥ ਹੈ ਅਖਵਾਉਂਦੇ ਨੇ। ਪੂਰਾ ਗੁਰ, ਪੂਰਨ ਗੁਰੂ, ਗੁਰੂ ਜੋ ਪਰਮੇਸ਼ਰ ਸਰੂਪ ਹੋ ਗਿਆ ਹੈ, ਉਸਨੂੰ ਪੂਰਾ ਗੁਰ ਆਖਿਆ ਹੈ। ਮਿਹਰਬਾਨ, ਮਿਹਰਬਾਨ ਹੋ ਜਾਏ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਮਾਘ ਮਹੀਨੇ ਦਾ ਇਹੋ ਉਪਦੇਸ਼ ਹੈ ਭਾਈ ਕਿ ਸਿਰਫ ਉਹੀ ਬੰਦੇ ਸੁੱਚੇ ਅਖਵਾਉਂਦੇ ਹਨ ਜਿਨ੍ਹਾਂ ਤੇ ਪੂਰਨ ਗੁਰੂ ਮਿਹਰਬਾਨ ਹੋ ਜਾਏ। ਜਿਨ੍ਹਾਂ ਨੂੰ ਪੂਰਨ ਗੁਰੂ ਮਿਹਰਬਾਨ ਹੋ ਕੇ ਨਾਮ ਸਿਮਰਨ ਦੀ ਦਾਤ ਬਖਸ਼ ਦੇਵੇ। ਮਾਘ ਸੁੱਚੇ ਸੇ ਕਾਂਢੀਐ